ਸੁੱਖ ਸਾਧ ਹੋਈ सुख सद हो। तिन सुख सद हो, सुख सद हो। जिन नानक सतगुर भेटिया, जिन नानक सतगुर भेटिया, तिन मिलिया हर सोई, मिलिया हर सोई। तिन मिलिया हर सोई, मिलिया हर सोई, मिलिया हर सोई। जिन गुरमुख नाम धियाया, जिन गुरमुख नाम दियाया, तिन फिर विघ्न ना होई, तिन फिर विघ्न ना होई। राम राजे तिन फिर विघ्न ना होई, राम राजे। जिन गुरमुख नाम धियाया, जिन गुरमुख नाम धियाया, तिन फिर विघ्न ना होई, राम राजे। तिन फिर विघ्न ना होई, राम राजे। जिन सतगुर पुरख मनाया, जिन सतगुर पुरख मनाया, तिन्ना पूजे सब कोई, तिन्ना पूजे सब कोई। जिन सतगुर प्यारा सेवया, तिन्ना सुख सद होई। जिन नानक सतगुरु भेटिया, जिन नानक सतगुरु भेटिया, सब तो बड़ी चीज। विघ्न मिट जाने मुढ़ला कर्म नहीं, पर किस लई केड़ियां दीवारां रस्ते विच्चों हटानियां ने। हरी दे मिलाप दे राह च जिहड़ियां दीवारां ने, निशाना ते होई है, एक मंजिल है। एक मंजिल दे राह दियां रुकावटां ने, विघ्न हटा के रुकावटां दूर करके मंजिल ते महल तक ले जाए, ਮੰਜ਼ਿਲ ਤੇ ਉਹ ਹੀ ਹੈ, ਆਦਰਸ਼ ਤੇ ਉਹ ਹੈ। ਇਸੇ ਲਈ ਵਿਘਨ ਤੋਂ ਹਟਾਉਣ ਤੋਂ ਸ਼ੁਰੂ ਕੀਤਾ ਨੇ ਛੰਦ ਤੇ ਹਰੀ ਮਿਲਾਪ ਤੇ ਸੰਪੂਰਨ ਕਰ ਦਿੱਤਾ। ਜਿਨ ਗੁਰਮੁਖ ਨਾਮ ਧਿਆਇਆ ਤਿਨ ਫਿਰ ਵਿਘਨ ਨਾ ਹੋਈ, ਰਾਮ ਰਾਜੇ ਤਾਂ ਕੋ ਵਿਘਨ ਨਾ ਕੋ ਲਾਗੇ। ਤਾਂ ਕੋ ਵਿਘਨ ਨਾ ਕੋ ਲਾਗੇ, ਜੋ ਸਤਿਗੁਰ ਆਪਣੇ ਰੱਖੇ। ਕਿਉਂਕਿ ਨਾਮ ਧਿਆਉਣ ਵਿੱਚ ਬੜੇ ਵਿਘਨ ਨੇ, ਇੱਥੇ ਇਹਨਾਂ ਵਿਘਨਾਂ ਦਾ ਜ਼ਿਕਰ ਹੈ, ਬੜੇ ਵਿਘਨ ਨੇ। ਅਣਕ ਤਪੱਸਿਆ ਕਰੇ ਅਹੰਕਾਰ ਵਿੱਚ ਆਖਰ ਹੁੰਦਾ, ਨਾਮ ਦੇ ਰਾਹ ਵਿੱਚ ਬੜੇ ਵਿਘਨ ਨੇ। ਮੈਂ ਇੱਕ ਵਾਰ ਅਰਜ਼ ਕੀਤੀ ਸੀ, ਜਿੱਥੇ ਮਨੁੱਖਤਾ ਨੂੰ ਮੁਖਾਤਬ ਕੀਤਾ ਨੇ ਉੱਥੇ ਨਾਮ ਨੂੰ ਬੀਜਣ ਲਈ ਆਖ ਦਿੱਤਾ ਨੇ। ਨਾਮ ਬੀਜ ਸੰਤੋਖ ਸੁਹਾਗਾ, ਉੱਥੇ ਨਾਮ ਦੇ ਬੀਜਣ ਦੀ ਗੱਲ ਆਈ। ਪਰ ਜਦੋਂ ਸਤਿਗੁਰੂ ਨੂੰ ਮੁਖਾਤਬ ਕੀਤਾ ਨੇ ਉਦੋਂ ਬੀਜ ਨਹੀਂ ਬਲਕਿ ਗੁਰੂ ਨੂੰ ਬੋਲ ਆਖ ਦਿੱਤਾ ਨੇ। ਸਤਿਗੁਰ ਬੋਲ ਹਰ ਨਾਮ ਕਾ, ਉੱਥੇ ਨਾਮ ਬੀਜਣ ਲਈ ਪ੍ਰੇਰਨਾ। ਅਬੂ ਕਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ, ਮਨ ਰੁੱਤ ਨਾਮ ਰੇ। ਜੇ ਹੁਣ ਨਾ ਬੀਜੀ ਹੋਈ, ਹੁਣ ਵੱਤੇ ਹਰ ਨਾਮ ਨਾ ਬੀਜੇ, ਉਹ ਅੱਗੇ ਭੁੱਖਾ ਕਿਆ ਖਾ, ਕੱਲ ਬੀਜਣ ਦੀ, ਬਾਰ ਬਾਰ ਬੀਜਣ ਦੀ। ਮੈਂ ਇੱਕ ਵਾਰ ਅਰਜ਼ ਕੀਤੀ ਸੀ, ਭਲਿਓ ਸੋਚਿਓ, ਸਾਨੂੰ ਬੀਜਣ ਲਈ, ਦੁਨੀਆਂ ਨੂੰ ਬੀਜਣ ਲਈ ਆਖ ਰਹੇ ਨੇ, ਜਦੋਂ ਗੁਰੂ ਦੀ ਗੱਲ ਆਈ ਉਦੋਂ ਕਹਿੰਦੇ ਨੇ ਨਹੀਂ, ਸਤਿਗੁਰ ਬੋਲ ਹਰ ਨਾਮ ਕਾ। ਬੀਜ ਤੇ ਬੋਲ ਦਾ ਅੰਤਰ ਤੇ ਹੈ ਨਾ, ਬੀਜ ਆਰੰਭ ਹੈ ਕਿਰਸਾਣੀ ਦਾ, ਬੋਲ ਸੰਪੂਰਨਤਾ ਹੈ ਕਿਰਸਾਣੀ ਦੀ, ਉਹ ਸਫਲਤਾ ਦਾ ਪ੍ਰਤੀਕ ਹੈ। ਬੀਜ ਤੋਂ ਲੈ ਕੇ ਬੋਲ ਤੱਕ ਬੜੇ ਵਿਘਨ ਜੇ, ਬਸ ਵਿਘਨ ਜਿਹੜੇ ਗੁਰੂ ਦੇ ਰਾਹ ਵਿੱਚ ਨਹੀਂ ਉਹ ਬੋਲ ਹੈ। ਹਰ ਕਿਸੇ ਕਿਸਾਨ ਦਾ ਬੀਜ ਬੋਲ ਬਣ ਜਾਏ ਕੋਈ ਆਸਾਨ ਹੈ? ਬੀਜ ਬੋਲ ਬਣਨਾ ਬੜਾ ਔਖਾ ਹੈ। ਮੈਂ ਕੀਤਾ ਅਰਜ਼ ਕੀਤੀ ਸੀ, ਆ ਫਰਕ ਹੈ। ਸਗੋਂ ਨੇ ਬਾਣੀ ਅੰਦਰ ਸ਼ਬਦਾਵਲੀ ਬੜੀ ਹੀ ਡੀਪਲੀ ਜਾ ਕੇ ਵਰਤੀ, ਗੁਰੂ ਦਾ ਨਾਂ ਹੈ ਬੋਲ ਹਰ ਨਾਮ ਕਾ। ਤੂੰ ਅਜੇ ਬੀਜ, ਤਾਂ ਕਿ ਤੈਨੂੰ ਪਤਾ ਲੱਗੇ ਇਸ ਰਾਹ ਵਿੱਚ ਕਿਹੜੀਆਂ ਕਿਹੜੀਆਂ ਰੁਕਾਵਟਾਂ ਨੇ। ਫੈਲ ਕੀਤੀ ਸੀ, ਜਦੋਂ ਬੀਜ ਪਾਉਂਦਾ ਉਦੋਂ ਹੀ ਵਿਘਣ ਸ਼ੁਰੂ ਹੋ ਜਾਂਦੇ ਨੇ। ਜਿਨ੍ਹਾਂ ਦਿਨਾਂ ਅੰਦਰ ਬੀਜ ਪਾਉਂਦਾ ਨਾ, ਬੜੇ ਪੰਛੀ ਉਸ ਖੇਤ ਵਿੱਚ ਆ ਬਹਿੰਦੇ ਨੇ ਜਿਹੜੇ ਨਾਲ ਨਾਲ ਹੀ ਦਾਣੇ ਚੁਗਦੇ ਜਾਂਦੇ ਨੇ। ਅਰਜ਼ ਕੀਤੀ ਸੀ, ਆ ਸੁਹਾਗਾ ਕਿਉਂ ਫੇਰਦਾ? ਤਾਂ ਕਿ ਜਿਹੜਾ ਬੀਜ ਪਾਇਆ ਟਕਿਆ ਜਾਏ। ਕਿਸਾਨ ਵੀਰ ਜਿਹੜੇ ਬੈਠੇ ਨੇ ਉਹਨਾਂ ਨੂੰ ਪਤਾ ਹੈ, ਪਹਿਲਾਂ ਬੀਜ ਪਾਉਂਦਾ, ਮੁੜ ਕੇ ਉਹਨੂੰ ਉੱਤੋਂ ਟਕਦਾ, ਇਹ ਛੁਪ ਜਾਏ, ਛੁਪ ਜਾਏ, ਨਹੀਂ ਤਾਂ ਇਹ ਜਿਹੜੇ ਪੰਛੀ ਨੇ ਚੁਗ ਲੈਣਗੇ, ਨਾਲ ਨਾਲ ਹੀ ਚੁਗ ਲੈਣਗੇ। ਕਈ ਕੀੜੇ ਚੂਹੇ ਉੱਥੇ ਖੁੱਡਾਂ ਕੱਢ ਲੈਂਦੇ ਨੇ, ਜਿਹੜਾ ਬੀਜ ਅੰਦਰ ਛੁਪਾਉਣੇ ਆ ਕਈ ਵਾਰ ਅੰਦਰੋਂ ਅੰਦਰ ਹੀ ਖਾ ਜਾਂਦੇ। ਬੜੀਆਂ ਰੁੱਖ ਵਿਘਣ ਕੋ ਥੋੜ੍ਹੇ ਨੇ ਨਾਮ ਵਿੱਚ, ਸੰਸਾਰੀ ਵੀ ਤਾਂ ਕਿਸਾਨੀ ਹੈ, ਇਹ ਵੀ ਤਾਂ ਕਿਸਾਨੀ ਹੈ। ਮਨ ਹਾਲੀ ਕਿਰਸਾਨੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਕਿਸਾਨ ਨੇ ਬੀਜ ਤੋਂ ਜੀਵਨ ਸ਼ੁਰੂ ਕੀਤਾ, ਪਾਇਆ ਮੁੜ ਉਹਨੂੰ ਟੱਕਿਆ, ਛੇਤੀ ਨਾਲ ਛੁਪਾ ਦੇ, ਮਤ ਕਿਤੇ ਬੀਜ ਉੱਗੇ ਨਾ ਖਾਧਾ ਜਾਏ। ਫਿਰ ਉੱਗ ਪਿਆ, ਚਲੋ ਪਾਣੀ ਦਿੱਤਾ, ਉੱਗ ਪਿਆ। ਉੱਗਣ ਤੋਂ ਬਾਅਦ ਫਿਰ ਛੋਟੇ ਜਾਨਵਰ ਆ ਗਏ, ਸਹਿ ਆਦਿਕ, ਜਿਨ੍ਹਾਂ ਨੇ ਆ ਕੇ ਉਹ ਪਰੂੰਬਲਾਂ ਜੰਮਦੀਆਂ ਹੀ ਖਾਣੀਆਂ ਸ਼ੁਰੂ ਕਰ ਦਿੱਤੀਆਂ। ਫਿਰ ਵੱਡੇ ਜਾਨਵਰ ਆ ਗਏ, ਜਰਾ ਵੱਡਾ ਹੋਇਆ, ਸਣ ਪਏ, ਪਸ਼ੂ ਚਰਨੇ ਸ਼ੁਰੂ ਹੋ ਗਏ। ਉਹਨਾਂ ਤੋਂ ਬਚਣ ਲਈ ਰਾਖੀ ਕਰਨੀ ਪਈ, ਸਾਰੀ ਸਾਰੀ ਰਾਤ ਸਰਦੀਆਂ ਦੇ ਦਿਹਾੜੇ, ਕੱਕਰ ਦੀਆਂ ਰਾਤਾਂ ਝਾਕਦਾ ਕਿਰਸਾਨ ਕਿਉਂ ਝਾਕਦਾ? ਉਹਨੂੰ ਪਤਾ ਹੈ ਬੋਲ ਕੋਈ ਆਸਾਨ ਨਹੀਂ। ਕਈ ਵਾਰ ਤਾਂ ਖੇਤੀ ਬਿਲਕੁਲ ਪੱਕ ਜਾਂਦੀ ਹੈ, ਫਿਰ ਵੀ ਵਿਘਨ ਪੈ ਜਾਂਦਾ, ਗੜੇ ਮਾਰ ਪੈ ਜਾਂਦੀ, ਕਾਂਗਿਆਰੀ ਪੈ ਜਾਂਦੀ, ਬੜੇ ਵਿਘਨ ਨੇ ਕਿਰਸਾਨ ਦੀ ਜ਼ਿੰਦਗੀ ਵਿੱਚ। ਕਦੋਂ ਬੀਜ ਬੋਲ ਬਣੇ? ਜਿਸ ਦਿਨ ਘਰ ਬੋਲ ਬਣ ਕੇ ਆ ਜਾਏ ਨਾ, ਉਸ ਦਿਨ ਉਹਦੇ ਮਨ ਦੀ ਸ਼ਾਂਤੀ, ਉਹਦੀ ਖੁਸ਼ੀ ਦੇਖ ਲਿਓ। ਕਿਰਸਾਨੀ ਦੀ ਸਫਲਤਾ ਦਾ ਪ੍ਰਤੀਕ ਹੈ ਬੋਲ, ਤੇ ਆਰੰਭ ਦਾ ਪ੍ਰਤੀਕ ਹੈ ਬੀਜ। ਬੀਜ ਤੋਂ ਬੋਹਲ ਤੱਕ ਜੀਵਨ ਦਾ, ਭਗਤੀ ਦਾ ਵੀ ਸਫ਼ਰ ਹੈ। ਇਸ ਲਈ ਨਾਮ ਨੂੰ ਬੀਜਣਾ ਕੋਈ ਆਸਾਨ ਨਹੀਂ, ਬੀਜ ਕੇ ਜਿਹੜੀਆਂ ਰਸਤੇ ਦੇ ਵਿਘਨ ਨੇ, ਰੁਕਾਵਟਾਂ ਨੇ, ਉਹ ਦੂਰ ਕਰਨੀਆਂ ਨੇ। ਹੁਣ ਇੱਥੇ ਇੱਕ ਪ੍ਰੇਰਨਾ ਹੈ, ਕਹਿੰਦੇ ਨੇ ਭਲਿਆ ਜਦੋਂ ਤੂੰ ਕਿਰਸਾਨੀ ਕਰਨੀ ਹੈ ਤਾਂ ਕਿਸੇ ਸਫਲ ਕਿਰਸਾਨ ਕੋਲੋਂ ਅਗਵਾਈ ਲੈ, ਇਹੋ ਤਾਂ ਤਰਤੀਬ ਹੈ। ਜਿਸ ਕਾਰੋਬਾਰ ਵਿੱਚ, ਜਿਸ ਵਿਹਾਰ ਵਿੱਚ, ਜਿਸ ਕਰਮ ਵਿੱਚ, ਮਨੁੱਖ ਕਰਮ ਖੇਤਰ ਵਿੱਚ ਜਾਣਾ ਹੋਵੇ, ਉਹਦੀ ਵਾਕਫੀਅਤ ਤਾਂ ਉਹਦੋਂ ਸਿਆਣੇ ਕੋਲੋਂ ਲਈ ਜਾਂਦੀ ਹੈ ਜਿਹੜਾ ਉਸ ਕਾਜ ਵਿੱਚ ਸਫਲ ਹੋਵੇ। ਗੁਰੂ ਕਹਿੰਦੇ ਨੇ ਵੇਖ ਐਸਾ ਕਿਰਸਾਨ ਕਿਹੜਾ ਜਿਹਦੇ ਘਰ ਬੋਲ ਹੋਵੇ, ਜਿਹੜਾ ਬੋਲ ਰੂਪ ਹੋਵੇ। ਤੇ ਕਹਿੰਦੇ ਨਿਗਾਹ ਮਾਰੀ, ਕੀ ਵੇਖਿਆ? ਸਤਿਗੁਰ ਬੋਹਲ ਹਰ ਨਾਮ ਕਾ। ਨਾਮ ਬੀਜਣਾ ਸੀ ਤੇ ਬੀਜ ਤੋਂ ਬੋਲ ਤੱਕ ਬੜੀਆਂ ਰੁਕਾਵਟਾਂ ਸਨ, ਪਤਾ ਨਹੀਂ ਮੇਰਾ ਬੋਲ ਬਣਦਾ ਕਿ ਨਹੀਂ ਬਣਦਾ। ਰਸਤੇ ਵਿੱਚ ਹੀ ਹਉਮੈ ਚੁਣ ਕੇ ਲੈ ਜਾਏ, ਖਾ ਜਾਏ, ਖਾ ਜਾਏ। ਇਸ ਲਈ ਮੈਂ ਕਿਸੇ ਸਫਲ ਕਿਰਸਾਨ ਕੋਲੋਂ ਪੁੱਛਾਂ, ਤੇ ਸਫਲ ਕਿਰਸਾਨ ਜਦੋਂ ਵੇਖਿਆ ਉਹ ਸੀ ਸਤਿਗੁਰ ਬੋਹਲ ਹਰ ਨਾਮ ਕਾ। ਕਹਿਣ ਲੱਗਾ ਜੀ ਮੈਂ ਵੀ ਬੀਜਣਾ ਚਾਹੁੰਦਾ ਪਰ ਬੜੇ ਵਿਗੜ, ਬੜੀਆਂ ਰੁਕਾਵਟਾਂ ਨੇ, ਰਹਿਮਤ ਕਰ, ਮੇਰੀ ਅਗਵਾਈ ਕਰ, ਮੇਰੇ ਜੀਵਨ ਦਾ ਇਹ ਸਫ਼ਰ ਜਿਹੜਾ ਬੀਜ ਤੋਂ ਲੈ ਕੇ ਬੋਲ ਤੱਕ ਹੈ ਇਹ ਕੰਪਲੀਟ ਹੋ ਜਾਏ, ਸਫਲ ਹੋ ਜਾਵਾਂ। ਲਓ ਐਸੇ ਗੱਲ ਦਾ ਜਵਾਬ ਜੇ ਇਸ ਲਾਈਨ ਵਿੱਚ ਸ਼ੁਰੂਆਤ ਕਹਿਣ ਲੱਗੇ, ਜਿੰਨੀ ਗੁਰਮੁਖ ਨਾਮ ਧਿਆਇਆ, ਜਿਨ੍ਹਾਂ ਨੇ ਗੁਰਮੁਖ ਬਣ ਕੇ ਗੁਰੂ ਦੀ ਅਗਵਾਈ ਵਿੱਚ, ਗੁਰੂ ਦੇ ਉਪਦੇਸ਼ਾਂ ਦੇ ਅਧੀਨ ਹੋ ਕੇ, ਰੋਸ਼ਨੀ ਵਿੱਚ ਗੁਰੂ ਦੇ ਉਪਦੇਸ਼ਾਂ ਦੇ ਨਾਮ ਦਾ ਧਿਆਨ ਕੀਤਾ, ਬੀਜ ਪਾਇਆ, ਉਹਨਾਂ ਦੇ ਜੀਵਨ ਦੇ ਜਿੰਨੇ ਵਿਕਾਰ ਰੂਪੀ ਔਕੜਾਂ ਸਨ, ਜਿਹੜੀਆਂ ਕਦਮ ਕਦਮ ਤੇ ਟੁੰਬਦੀਆਂ ਸਨ, ਠੇਡੇ ਪੈਂਦੇ ਸਨ, ਖਾ ਜਾਂਦੀਆਂ ਸਨ, ਨਾਮ ਨੂੰ ਵੀ ਨਾਲ ਨਾਲ ਹੋਂ ਖਾਈ ਜਾਂਦੀ ਸੀ, ਮੇਰੇ ਸਤਿਗੁਰੂ ਨੇ ਰਹਿਮਤ ਕਰਕੇ ਉਸ ਦਿਨ ਤੋਂ ਕਾਈ ਸੀ ਨਾ, ਹਮੇ ਕਿੱਥੋਂ ਉਪਜੇ, ਕਿਤ ਸੰਜਮ ਇਹ ਜਾਏ। ਤੇ ਗੁਰੂ ਨੇ ਫਿਰ ਆਖਰੀ ਲਾਈਨ ਵਿੱਚ ਜਵਾਬ ਦਿੱਤਾ ਸੀ, ਹਮੇ ਦੀਰਘ ਰੋਗ ਹੈ, ਦਾਰੂ ਵੀ ਇਸਮਾਏ। ਤੇ ਜਵਾਬ ਸੀ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਨਾਨਕ ਕਹੇ ਸੁਣੋ ਜਾਣੋ, ਇਤ ਸੰਜਮ ਦੁੱਖ ਜਾਏ। ਹੁਣ ਇਸ ਜੀਵਨ ਦੇ ਰਾਹ ਵਿੱਚ ਰੁਕਾਵਟ, ਰੱਬ ਦੇ ਮਿਲਾਪ ਵਿੱਚ ਵਿਘਨ, ਜਿਹੜਾ ਨਾਮ ਦੇ ਬੀਜ ਨੂੰ ਉੱਗਣ ਨਹੀਂ ਸੀ ਦਿੰਦਾ, ਤੇ ਗੁਰੂ ਸੀ ਬੋਲ, ਤੇ ਗੁਰੂ ਕੋਲੋਂ ਪੁੱਛਿਆ ਜੀ ਤੇਰਾ ਜੀਵਨ ਬੋਲ ਕਿਵੇਂ ਹੈ, ਮੇਰੇ ਕੋਲ ਤਾਂ ਬੀਜ ਬੀਜਿਆ ਨਹੀਂ ਜਾ ਰਿਹਾ, ਬੜੇ ਵਿਘਨ ਨੇ, ਆਖਾਂ ਜੀਵਾਂ ਵਿਸਰੇ ਮਰ ਜਾਊ, ਆਖਣ ਔਖਾ ਸਾਚਾ ਨੂੰ ਬੜਾ ਔਖਾ ਹੋ ਗਿਆ, ਇਹ ਬੋਲ ਕਿਵੇਂ ਬਣੇ। ਗੁਰੂ ਨੇ ਕੀਤੀ ਅਗਵਾਈ, ਗੁਰੂ ਨੇ ਅਗਵਾਈ ਕੀਤੀ ਤੇ ਇੱਕ ਸਫਲਤਾ ਮਿਲੀ। ਜਿੰਨੀ ਗੁਰਮੁਖ ਨਾਮ ਧਿਆਇਆ ਤਿੰਨ ਫਿਰ ਵਿਘਨ ਨਾ ਹੋਈ ਰਾਮ ਰਾਜ। ਹੁਣ ਰਾਹ ਦੀਆਂ ਰੁਕਾਵਟਾਂ ਦੂਰ, ਹੁਣ ਰਾਹ ਦੇ ਵਿਘਨ ਜਿਹੜੇ ਨਾਮ ਦੀ ਖੇਤੀ ਵਿੱਚ ਵਿਘਨ ਸਨ ਉਹ ਖਤਮ ਹੋ ਗਏ। ਇਉਂ ਜਿਸ ਮਨੁੱਖ ਨੇ ਸਤਿਗੁਰੂ ਦੇ ਰਾਹੀਂ ਜੀਵਨ ਦੇ ਖੇਤਰ ਵਿੱਚ ਨਾਮ ਬੀਜਿਆ, ਇਸ ਕਰਮ ਭੂਮ ਮੈਂ ਬੋਵੋ ਨਾਮ ਦੀ ਸ਼ਰਤ ਪੂਰੀ ਕੀਤੀ, ਇੱਥੇ ਨਾਮ ਬੀਜਿਆ, ਹੁਣ ਜਿਹਦੇ ਘਰ ਬੋਲ ਆ ਜਾਏ ਉਹਦੀ ਪੱਤ ਹੈ, ਉਹਦੀ ਇੱਜ਼ਤ ਹੈ, ਉਹਨੂੰ ਹਰ ਕੋਈ ਰਾਹ ਜਾਂਦੀ ਹੈ, ਸਲਾਮਾਂ ਕਰਦਾ, ਬੋਲ ਦਾ ਮਾਲਕ ਹੈ, ਅਮੀਰ ਹੈ। ਜਿਨੀ ਸਤਿਗੁਰ ਪੁਰਖ ਮਨਾਇਆ ਤਿਨ ਪੂਜੇ ਸਭ ਕੋਈ। ਬੋਲ ਆਇਆ ਤਾਂ ਬੋਲ ਵਾਲੇ ਕੋਲ ਪੁੱਛ ਕੇ, ਸਤਿਗੁਰੂ ਬੋਲ ਸੀ, ਉਹਦੀ ਅਗਵਾਈ ਵਿੱਚ ਕਿਰਸਾਨੀ ਹੋਈ ਤਾਂ ਜੀਵਨ ਦੇ ਵਿਘਨ ਖਤਮ ਹੋਏ, ਵਿਕਾਰ ਖਤਮ ਹੋਏ, ਬੋਲ ਘਰ ਆਇਆ। ਹੁਣ ਬੋਲ ਕਰਕੇ ਦੁਨੀਆ ਮਾਣ ਦੇ ਰਹੀ, ਇਹ ਵੀ ਅਮੀਰ ਹੈ। ਉਹ ਕਹਿੰਦਾ ਨਹੀਂ ਮੈਂ ਐਵੇਂ ਨਹੀਂ ਜੇ ਹੋਇਆ, ਉਸ ਬੋਲ ਵਾਲੇ ਕੋਲੋਂ ਪੁੱਛ ਕੇ ਹੀ ਹੋਇਆ। ਜੇ ਮੇਰੇ ਘਰ ਕੁਝ ਦੇਖਦੇ ਹੋ ਨਾ, ਇਹ ਉਸ ਬੋਲ ਵਾਲੇ ਦੀ ਤੋਹਫ਼ਾ ਹੈ, ਉਹਦੀ ਰਹਿਮਤ ਦਾ ਸਦਕਾ ਹੈ, ਤੇ ਮੈਂ ਤੁਹਾਨੂੰ ਵੀ ਦੱਸਣਾ ਚਾਹੁੰਦਾ। ਗੁਰੂ ਕਹਿੰਦੇ ਜਿਨੀ ਸਤਿਗੁਰ ਪਿਆਰਾ ਸੇਵਿਆ ਤਿਨ ਸੁਖ ਸਦ ਹੋਈ, ਸਾਰੇ ਵਿਘਨ ਮਿਟ ਜਾਣਗੇ। ਜਿਸ ਨਾਮ ਰਿਦੇ ਸੋਈ ਵੰਡ ਰਾਜਾ, ਜਿਸ ਨਾਮ ਰਿਦੇ ਤਿਸ ਪੂਰੇ ਕਾਜਾ, ਵਿਘਨ ਖਤਮ ਹੋ ਗਏ, ਕਾਜ ਦੀ ਸਫਲਤਾ ਹੋ ਗਈ। ਕਹਿਣ ਲੱਗੇ ਇਸ ਸਫਲਤਾ ਭਰੇ ਕਾਜ ਦੀ ਨਿਸ਼ਾਨੀ ਕੀ ਹੈ, ਮੰਜ਼ਿਲ ਕੀ ਹੈ। ਕਹਿਣ ਲੱਗੇ ਜਿਨ ਨਾਨਕ ਸਤਿਗੁਰ ਭੇਟਿਆ ਤਿਨਾ ਮਿਲਿਆ ਹਰ ਸੋਈ, ਮੰਜ਼ਿਲ ਮਿਲ ਗਈ। ਹੁਣ ਮਸਲਾ ਇਹ ਹੈ ਸੇਵਨਾ ਕਿਵੇਂ, ਗੁਰੂ ਮਨਾਉਣਾ ਕਿਵੇਂ, ਕਿਉਂਕਿ ਜੀਵਨ ਦੀ ਸਫਲਤਾ ਗੁਰੂ ਦੀ ਅਗਵਾਈ ਵਿੱਚ ਖਲੋਤੀ ਹੈ, ਨਹੀਂ ਤਾਂ ਬੀਜ ਪਾਇਆ ਹੋਇਆ ਵੀ ਨਾਸ ਹੋ ਜਾਂਦਾ ਹੈ। ਬਹੁਤੇ ਕਿਸਾਨ ਬੀਜ ਗੁਆਈ ਪੈਂਦੇ ਰਸਤੇ ਵਿੱਚ ਬੜੀਆਂ ਰੁਕਾਂ। ਜੀਵਨ ਦੀ ਸਫਲਤਾ ਦਾ ਰਾਜ਼ ਗੁਰੂ ਕੋਲ, ਤੇ ਉਹਦਾ ਬਣ ਕੇ ਉਹਨੂੰ ਮਨਾਉਣ ਨਾਲ, ਉਹਦੇ ਨਾਲ ਸਾਂਝ ਪਾਉਣ ਨਾਲ। ਮੈਂ ਇੱਕ ਵਾਰ ਕੀਤੀ ਸੀ, ਰੱਬ ਨੇ ਬੜੀ ਰਹਿਮਤ ਕੀਤੀ, ਸਾਂਝੀ ਗੁਰ ਨਾਲ ਬਹਾ ਲਿਆ, ਗੁਰੂ ਨੂੰ ਜੀਵਨ ਦਾ ਸਾਂਝੀ ਬਣਾ ਦਿੱਤਾ, ਹਿੱਸੇਦਾਰ ਬਣਾ ਦਿੱਤਾ। ਸਾਂਝੀ ਗੁਰ ਨਾਲ ਬਹਾ ਲਿਆ, ਨਾਮ ਰਾਸ ਗਿਆਨ ਧਨ ਸੌਂਪੇ ਹੁਣ ਇਸ ਸੌਦੇ ਲਾਇਕ, ਸਾਂਝੀ ਗੁਰ ਨਾਲ ਬਹਾ ਲਿਆ, ਗੁਰੂ ਨਾਲ ਸਾਂਝੀ ਬਿਠਾ ਦਿੱਤਾ। ਤੇ ਕਿਸੇ ਨਾਲ ਸਾਂਝ ਪਾਓ, ਪਾਰਟਨਰਸ਼ਿਪ ਕਰੋ, ਤੇ ਫਿਰ ਤੁਹਾਡੀ ਆਪਣੀ ਮਰਜ਼ੀ ਚੱਲਦੀ ਹੈ, ਆਪਣੀ ਮਰਜ਼ੀ ਚੱਲਦੀ ਹੈ, ਬਿਲਕੁਲ ਨਹੀਂ, ਹਰ ਗੱਲ ਪੁੱਛ ਕੇ ਕਰਨੀ ਪੈਂਦੀ। ਗੁਰੂ ਨੇ ਆਪਣੀ ਰਸਨਾ ਤੋਂ ਆਖਿਆ, ਕਹਿਣ ਲੱਗੇ ਭਲਿਆ ਜੇ ਤੈਨੂੰ ਗੁਰੂ ਦੀ ਅਗਵਾਈ ਵਿੱਚ ਜੀਵਨ ਦੀ ਸਫਲਤਾ ਮਿਲੀ, ਪਰਮਾਰਥ ਦੀ ਸਫਲਤਾ ਮਿਲ ਸਕਦੀ ਹੈ, ਤੇਰੇ ਜੀਵਨ ਦਾ ਸਾਰਾ ਦਾਰੋ ਮਦਾਰ ਗੁਰੂ ਦੀ ਅਗਵਾਈ ਵਿੱਚ ਹੈ, ਗੁਰੂ ਸ਼ਬਦ ਵਿੱਚ ਹੈ, ਤਾਂ ਤੈਨੂੰ ਪਤਾ ਹੋਵੇ ਉਹ ਸਤਿਗੁਰ ਪਿਆਰਾ ਕਿਵੇਂ ਸੇਵਿਆ ਜਾਂਦਾ ਹੈ, ਉਹ ਕਿਵੇਂ ਮਨਾਇਆ ਜਾਂਦਾ ਹੈ, ਉਹਦੀ ਸੇਵਾ ਕਿਵੇਂ ਹੁੰਦੀ ਹੈ, ਉਹਦੀ ਚਾਕਰੀ ਕਿਵੇਂ ਹੁੰਦੀ ਹੈ ਕਿ ਉਹ ਪ੍ਰਸੰਨ ਹੋ ਕੇ ਮੰਨ ਜਾਏ, ਉਹਦਾ ਮਨ ਮੰਨ ਜਾਏ ਤੂੰ ਮੇਰਾ ਹੈ। ਕਹਿਣ ਲੱਗੇ ਅਜੇ ਤੇ ਤੈਨੂੰ ਚਾਕਰੀ ਦਾ ਸੇਵਾ ਦਾ ਵੀ ਗਿਆਨ ਕੋਈ ਨਹੀਂ, ਚਾਕਰ ਲੱਗੇ ਚਾਕਰੀ ਦੂਜੇ ਪਾਤਸ਼ਾਹ, ਚਾਕਰ ਲੱਗੇ ਚਾਕਰੀ ਨਾਲੇ ਗਾਰ ਬਵਾਦ। ਦੋ ਗੱਲਾਂ ਇਕੱਠੀਆਂ ਥੋੜੇ ਚੱਲਦੀਆਂ, ਅਖਵਾਉਂਦਾ ਗੁਰੂ ਦਾ ਸਿੱਖ ਹੈ ਤੇ ਮਤ ਮਨ ਦੀ ਮੰਨਣਾ। ਸਤਿਗੁਰ ਪੂਛ ਨਾ ਮਾਰਗ ਚਾਲੀ ਸੁੱਤੀ ਰਹਿਣ ਦਿਹਾੜੀ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਚਾਕਰ ਕਹੀਏ ਖਸਮ ਕਾ ਸੋਹੇ ਉੱਤਰ ਦੇ, ਹੋਵੇ ਚਾਕਰ ਤੇ ਆਪਣੀਆਂ ਚਤੁਰਾਈਆਂ ਆਪਣੀਆਂ ਸਿਆਣਪਾਂ ਤੇ ਮਾਣ ਰੱਖ ਕੇ ਗੁਰੂ ਦੇ ਸਾਹਮਣੇ ਨਾਲ ਤੇ ਮੱਥਾ ਟੇਕ ਕੇ ਨਾਲ ਉੱਥੇ ਹਾਕਮ ਬਣ ਕੇ ਆਵੇ। ਬੜੇ ਨੇ ਲੋਕ ਜਿਹੜੇ ਕਹਿੰਦੇ ਨੇ ਜੀ ਮੈਂ ਸੇਵਾਦਾਰ ਹਾਂ, ਅੱਜ ਤੇ ਸੇਵਾ ਦਾ ਅਰਥ ਹੀ ਅਸੀਂ ਬਦਲ ਦਿੱਤਾ। ਅਸੀਂ ਕਿਸੇ ਨੂੰ ਚਾਰ ਡਾਂਗਾ ਮਾਰੀਏ ਆਈਏ ਤਾਂ ਆਖੀ ਦਾ ਉਹਦੀ ਬੜੀ ਸੇਵਾ ਹੋ ਜਾਵੇ, ਸੇਵਾ ਦਾ ਅਰਥ ਹੀ ਬਦਲ। ਜਿੰਨਾ ਜ਼ਿਆਦਾ ਮਾਰ ਲਵੇ ਉਨੀ ਉਨਾ ਹੀ ਵੱਡਾ ਸੇਵਾਦਾਰ। ਗੁਰੂ ਨੇ ਇੱਥੋਂ ਤੱਕ ਆਖਿਆ, ਕਹਿਣ ਲੱਗੇ ਚਾਕਰ ਦਾ ਮਤਲਬ ਹੈ ਸਭ ਕੁਛ ਸਮਰਪਿਤ। ਬਾਣੀ ਨੇ ਆਪਣੀ ਰਸਮ ਤੋਂ ਬਹੁਤ ਕੁਛ ਸਮਝਾਇਆ, ਚਾਕਰ ਲੱਗੇ ਚਾਕਰੀ ਨਾਲੇ ਗਾਰ ਬਵਾਦ। ਦੋ ਗੱਲਾਂ ਇਕੱਠੀਆਂ ਨਹੀਂ ਚੱਲਦੀਆਂ। ਗੁਰੂ ਅਰਜਨ ਪਾਤਸ਼ਾਹ ਜੀ ਨੇ ਸ੍ਰੀ ਸੁਖਮਨੀ ਸਾਹਿਬ ਵਿੱਚ ਆਖਿਆ, ਕਹਿਣ ਲੱਗੇ ਗੁਰ ਕੇ ਗ੍ਰਹਿ ਸੇਵਕ ਜੋ ਰਹੇ। ਫਿਰ ਕਹਿਣ ਲੱਗੇ ਹੈ ਗੁਰੂ ਦੇ ਗ੍ਰਹਿ ਵਿੱਚ ਰਹਿਣਾ ਹੀ ਸਭ ਕੁਝ ਹੈ। ਕੀਤੀ ਸੀ ਉਹ ਤਾਂ ਪ੍ਰਿਥੀ ਚੰਦ ਗੁਰੂ ਅਰਜਨ ਸਾਹਿਬ ਨਾਲੋਂ ਜ਼ਿਆਦਾ ਰਿਹਾ, ਕਿਉਂਕਿ ਉਮਰ ਵਿੱਚ ਵੱਡਾ ਹੋਣ ਕਰਕੇ ਪਹਿਲਾਂ ਆਇਆ ਤੇ ਕਈ ਵਾਰ ਇਸੇ ਲਈ ਗ੍ਰਹਿ ਛੱਡ ਕੇ ਨਾ ਗਿਆ, ਮਤੋਂ ਕਿਤੇ ਗੁਰੂ ਅਰਜਨ ਸਾਹਿਬ ਮਗਰੋਂ ਖੁਸ਼ ਨਾ ਕਰ ਲੈਣ। ਜੇ ਰਹਿਣਾ ਹੀ ਸਭ ਕੁਝ ਹੋਵੇ, ਗੁਰੂ ਨੇ ਆਖਿਆ ਨਹੀਂ, ਇਸ ਤੋਂ ਅਗਲੀ ਗੱਲ ਵੀ ਨਾਲ ਕਹਿ ਦੇਣਾ ਚਾਹੁੰਦਾ, ਗੁਰ ਕੀ ਆਗਿਆ ਮਨ ਮੈਂ ਸਹੇ। ਹੁਕਮ ਮੰਨੇ। ਫਿਰ ਕਹਿਣ ਲੱਗੇ ਕਿਤੇ ਐਸਾ ਨਾ ਹੋਵੇ ਆਗਿਆ ਵਿੱਚ ਸਿੱਖ ਹੋਵੇ ਗ੍ਰਹਿ ਵੀ ਰਹੇ ਪਰ ਹਉਮੈ ਆ ਜਾਏ, ਮੇਰੇ ਵਰਗਾ ਹੁਕਮ ਮੰਨਣ ਵਾਲਾ ਆਗਿਆ ਵਿੱਚ ਰਹਿਣ ਵਾਲਾ ਆਗਿਆਕਾਰੀ ਸਿੱਖ ਕੋਈ ਨਹੀਂ। ਨਹੀਂ ਇਸ ਤੋਂ ਅਗਲੀ ਗੱਲ ਵੀ ਕਹਿ ਦੇਣਾ ਚਾਹੁੰਦਾ,
ਆਪਸ ਕੋ ਕਰ ਕਛ ਨ ਜਣਾਵੇ, ਆਪਸ ਕੋ ਕਰ ਕਛ ਨ ਜਣਾਵੇ, ਹਰ ਹਰ ਨਾਮ ਹਿਰਦੇ ਸਦ ਦਿਆਵ ਮਨ ਵੇਚੇ ਸਤਿਗੁਰ ਕੇ ਪਾਸ।
ਬਹੁਤ ਮੈਂ ਤਾਂ ਅਰਜ਼ ਕੀਤੀ ਵੀ ਜਦੋਂ ਕਿਰਸਾਣੀ ਸ਼ੁਰੂ ਹੁੰਦੀ ਹੈ ਬੀਜ ਤੋਂ ਬੋਲ ਤੱਕ ਪਹੁੰਚਦੀਆਂ ਬੜੀਆਂ ਰੁਕਾਵਟਾਂ, ਉਹ ਸਾਰੇ ਵਿਘਨ ਦੂਰ ਕਰਨੇ।
ਆਪ ਗਵਾਈਏ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਂ ਸੁਹਾਗਾ, ਗੁਰ ਕੀ ਬਚਨੀ ਹਾਟ ਬਿਕਾਨਾ ਜਿੱਤ ਲਾਇਆ ਤਿਤ ਲਾਗਾ ਤੇਰੇ ਲਾਲੇ ਕਿਆ ਚਤਰਾਈ।
ਭਲਾ ਚਾਕਰ ਵਿੱਚ ਚਤਰਾਈ ਕਹਿਣ ਲੱਗੇ ਚਤਰਾਈ ਚਾਕਰ ਲੱਗੇ ਚਾਕਰੀ ਨਾਲੇ ਗਰਭਵਾਦ ਗੱਲਾਂ ਕਰੇ ਗਨੇਰੀਆਂ ਸੋਹੇ ਉੱਤਰ ਦੇ ਗੱਲਾਂ ਕਰੇ ਗਨੇਰੀਆਂ ਖਸਮ ਨਾ ਪਾਏ ਸਾਧ ਇੱਥੇ ਤਾਂ ਆਪ ਗਵਾਏ ਹੈ ਗੁਰੂ ਨੇ ਬਾਣੀ ਵਿੱਚ ਆਖਿਆ ਨਾ ਕਹਿਣ ਲੱਗੀ
ਹਸਤੀ ਸਿਰ ਜਿਉ ਅੰਕਸ ਹੈ ਹਸਤੀ ਸਿਰ ਜਿਉ ਅੰਕਸ ਹੈ ਅਹਿਰਨ ਜਿਉ ਸਿਰ ਦੇ
ਸਮਰਪਤ ਅਹਿਰਨ ਦੀ ਤਰ੍ਹਾਂ ਆਪਣਾ ਸਿਰ ਹਵਾਲੇ ਕੀਤਾ ਸੀ ਤੇ ਮੈਂ ਇੱਕ ਵਾਰ ਕੀਤੀ ਸੀ ਇੱਕ ਖਿਆਲ ਕਰੇ ਇੱਕ ਨਹੀਂ ਦੋ ਨਹੀਂ ਚਾਰ ਨਹੀਂ ਵਰੇ ਨਹੀਂ ਕਈ ਵਰੇ ਤੋਂ ਅਹਿਰਨ ਬੈਠੀ ਲੁਹਾਰ ਦੇ ਸਾਹਮਣੇ ਬੈਠੀ ਲੁਹਾਰ ਲੋਹੇ ਦਾ ਟੁਕੜਾ ਤਪਾਉਂਦਾ ਤੇ ਤਪਾ ਕੇ ਉਸ ਅਹਿਰਨ ਤੇ ਰੱਖ ਲੈਂਦਾ ਉੱਪਰ ਮਾਰਦਾ ਹਥੌੜਾ ਤੇ ਹਥੌੜਿਆਂ ਦੀ ਸੱਟ ਸਹਿੰਦੀ ਹੈ ਨਾਲ ਅਹਿਰਨ ਉਹਦਾ ਇੱਕ ਪਾਠ ਬਣ ਜਾਂਦਾ ਲੋਹੇ ਦੇ ਟੁਕੜੇ ਦਾ ਇੱਕ ਪੁਰਜ਼ਾ ਬਣ ਜਾਂਦਾ ਇਹੋ ਹੀ ਤੇ ਬਣਾਉਂਦਾ ਅੱਜ ਕੱਲ੍ਹ ਪਾਵਰ ਪ੍ਰੈਸਾਂ ਆ ਗਈਆਂ ਆਟੋਮੈਟਿਕ ਮਸ਼ੀਨਾਂ ਆ ਗਈਆਂ ਉਹਦੇ ਨਾਲ ਉਹੋ ਹੀ ਕੰਮ ਹੁੰਦਾ ਪਹਿਲਾਂ ਕਦੀ ਲੁਹਾਰ ਹੱਥ ਨਾਲ ਕਰਦੇ ਸਨ ਲੋਹੇ ਦਾ ਟੁਕੜਾ ਤਪਾਇਆ ਅਹਿਰਨ ਤੇ ਰੱਖ ਲਿਆ ਸੰਨੀ ਨਾਲ ਫੜ ਲਿਆ ਦੂਜੇ ਹੱਥ ਵਿੱਚ ਲਿਆ ਹਥੌੜਾ ਮਾਰਨਾ ਸ਼ੁਰੂ ਕਰ ਦਿੱਤਾ ਘੜਨਾ ਸ਼ੁਰੂ ਕਰ ਦਿੱਤਾ ਹੁਣ ਸੱਟਾਂ ਅਹਿਰਨ ਵੀ ਸਹਿ ਰਹੀ ਪਾਠ ਬਣ ਗਿਆ ਪੁਰਜ਼ਾ ਬਣ ਗਿਆ ਰੱਖ ਦਿੱਤਾ ਦੂਜਾ ਲੋਹੇ ਦਾ ਟੁਕੜਾ ਲਿਆ ਉਹਨੂੰ ਫਿਰ ਘੜਨਾ ਸ਼ੁਰੂ ਕਰ ਦਿੱਤਾ ਫਿਰ ਸੱਟਾਂ ਸਹੀਆਂ ਪੁਰਜ਼ਾ ਬਣ ਗਿਆ ਰੱਖ ਦਿੱਤਾ ਪਤਾ ਨਹੀਂ ਜੀਵਨ ਵਿੱਚ ਲੁਹਾਰ ਕਿੰਨੇ ਕੁ ਪੁਰਜ਼ੇ ਘੜਦਾ ਹੈ ਕਿੰਨੇ ਕੁ ਪਾਠ ਬਣਾਉਂਦਾ ਤੇ ਹਰ ਪੁਰਜ਼ਾ ਜਿਹੜਾ ਕਦੀ ਲੋਹੇ ਦਾ ਟੁਕੜਾ ਹੀ ਹੁੰਦਾ ਜਦੋਂ ਉਹ ਪੁਰਜ਼ਾ ਬਣ ਜਾਂਦਾ ਨਾ ਪਾਠ ਬਣ ਜਾਂਦਾ ਉਹਦੀ ਵੈਲਿਊ ਬੜੀ ਵੱਧ ਜਾਂਦੀ ਹੈ ਹੁਣ ਉਹ ਲੋਹੇ ਦਾ ਟੁਕੜਾ ਬਣ ਕੇ ਨਹੀਂ ਵਿਕਦਾ ਉਹਨੂੰ ਕੋਈ ਲੋਹੇ ਦਾ ਟੁਕੜਾ ਸਮਝ ਕੇ ਰਾਹੋਂ ਪਾਸੇ ਹਟਾ ਕੇ ਸੁੱਟ ਕੇ ਨਹੀਂ ਲੰਘ ਜਾਂਦਾ ਉਹਨੂੰ ਖੂਬਸੂਰਤ ਪੈਕਿੰਗ ਵਿੱਚ ਸੰਭਾਲ ਸੰਭਾਲ ਲੋਕ ਰੱਖਦੇ ਨੇ ਕਿਉਂਕਿ ਮੇਰੇ ਜੀਵਨ ਦੀ ਗੱਡੀ ਇਸੇ ਪਾਰਟ ਨਾਲ ਚੱਲਣੀ ਹੈ ਇਹ ਕਿਸੇ ਦਾ ਘੜਿਆ ਹੋਇਆ ਉਹ ਭਲਿਓ ਸਮਾਜ ਦੇ ਜੀਵਨ ਦੀ ਗੱਡੀ ਉਸੇ ਹੀ ਪਾਰਟ ਨਾਲ ਚੱਲਣੀ ਹੈ ਜਿਹੜਾ ਗੁਰੂ ਦਾ ਘੜਿਆ ਹੋਇਆ ਨਹੀਂ ਤਾਂ ਸਮਾਜ ਬਰਬਾਦ ਹੋ ਜਾਏਗਾ ਇਹ ਗੁਰੂ ਦੇ ਘੜੇ ਹੋਏ ਲੋਕ ਇਸ ਸੰਸਾਰ ਵਿੱਚ ਨਾ ਰਹੇ ਦੁਨੀਆਂ ਬਰਬਾਦ ਹੋ ਜਾਏ ਲੋਹੇ ਦੇ ਟੁਕੜੇ ਘਟਦਾ ਬਣਾ ਦਿੰਦਾ ਪਾਠ ਵੈਲਿਊ ਵੱਧ ਜਾਂਦੀ ਪਰ ਗੁਰੂ ਨੇ ਜਿਹੜਾ ਡੀਪਲੀ ਖਿਆਲ ਦਿੱਤਾ ਦੂਜਾ ਪੱਖ ਸਮਝ ਰਿਹਾ ਕਹਿਣ ਲੱਗੇ ਕਦੀ ਅਹਿਰਨ ਦੇ ਮਨ ਵਿੱਚ ਨਹੀਂ ਆਇਆ ਹੈ ਮੇਰੇ ਤੇ ਰੱਖ ਰੱਖ ਸੱਟਾਂ ਮਾਰ ਮਾਰ ਮੈਂ ਵੀ ਸੱਟਾਂ ਸਹਿ ਰਹੀ ਹਾਂ ਉਸ ਲੋਹੇ ਦੇ ਟੁਕੜੇ ਨੇ ਤੇ 10-20 ਸੱਟਾਂ ਸਹੀਆਂ ਕੁਝ ਬਣ ਗਿਆ ਉਹਦੀ ਆਪਣੀ ਹੋਂਦ ਉਹਦਾ ਆਪਣਾ ਨਾਮ ਕਾਇਮ ਹੋ ਗਿਆ ਤੇ ਮੈਂ ਤੇ ਜੀਵਨ ਪਤਾ ਵਿੱਚ ਪਤਾ ਨਹੀਂ ਇਸ ਲੁਹਾਰ ਦੇ ਹੱਥੋਂ ਕਿੰਨੀਆਂ ਸੱਟਾਂ ਸਹਿ ਚੁੱਕੀਆਂ ਬੜਾ ਜੀਵਨ ਲੰਬਾ ਗੁਜ਼ਰ ਗਿਆ ਸੱਟਾਂ ਸਹਿੰਦੇ ਮੇਰਾ ਕੁਛ ਨਹੀਂ ਬਣਿਆ ਕਦੀ ਅਹਿਰਨ ਦੇ ਮਨ ਵਿੱਚ ਖਿਆਲ ਆਇਆ ਇੰਨੇ ਪਾਠ ਬਣ ਗਏ ਮੇਰਾ ਕੁਛ ਨਹੀਂ ਬਣਿਆ ਮੈਂ ਉਵੇਂ ਦੀ ਉਵੇਂ ਕਦੀ ਅਹਿਰਨ ਦੇ ਮਨ ਵਿੱਚ ਖਿਆਲ ਨਹੀਂ ਆਇਆ ਸਮਰਪਿਤ ਹੈ ਨਾ ਉਹਨੂੰ ਪਤਾ ਹੈ ਇੱਕ ਗੱਲ ਸਮਝਦੀ ਹੈ, ਹੈਰਨ ਬੜੀ ਸਿਆਣੀ ਉਹ ਸਮਝਦੀ ਹੈ, ਜਿੰਨਾ ਜਿਹੜੇ ਜਿਹੜੇ ਕੁਛ ਬਣ ਗਏ ਨੇ ਨਾ ਉਹਨਾਂ ਨੂੰ ਦੇ ਦਿੱਤਾ ਗਿਆ, ਉਹ ਲੁਹਾਰ ਕੋਲ ਨਹੀਂ ਰਹੇ। ਆਹ ਗੱਲ ਸਮਝਦੀ, ਜਿਹੜੇ ਜਿਹੜੇ ਕੁਛ ਬਣ ਗਏ ਨੇ ਉਹਨਾਂ ਨੂੰ ਲੁਹਾਰ ਨੇ ਅੱਗੇ ਤੋਰ ਦਿੱਤੇ, ਉਹ ਚਲੇ ਗਏ ਨੇ ਲੁਹਾਰ ਕੋਲ, ਪਾਠ ਬਣ ਗਏ, ਪੁਰਜ਼ੇ ਬਣ ਗਏ, ਚਲੇ ਗਏ। ਜਿਹੜਾ ਵੀ ਕੁਛ ਬਣ ਜਾਂਦਾ ਉਹ ਖੋਰੇ ਉੱਥੇ ਗੁਰੂ ਦੇ ਦਰ ਤੇ ਰਹਿਣ ਦੇ ਯੋਗ ਨਹੀਂ ਰਹਿੰਦਾ, ਚਲਾ ਜਾਂਦਾ। ਅਰਨ ਕਹਿੰਦੀ ਹੈ ਮੈਂ ਕੁਛ ਬਣ ਕੇ ਕੀ ਲੈਣਾ, ਨਹੀਂ ਬਣੀ ਤਾਂ ਉਹਦਾ ਫਾਇਦਾ ਇਹ ਤੇ ਹੋਇਆ ਨਾ ਮੈਨੂੰ ਆਪਣੇ ਚਰਨਾਂ ਵਿੱਚ ਰੱਖੀ ਬੈਠਾ ਹੈ। ਜਿਹੜਾ ਕੁਛ ਬਣ ਗਿਆ ਚਲਾ ਗਿਆ, ਮੈਨੂੰ ਆਪਣੇ ਪੈਰਾਂ ਵਿੱਚ ਬਿਠਾਈ ਬੈਠਾ, ਆਪਣੇ ਚਰਨਾਂ ਵਿੱਚ ਬਿਠਾਈ ਬੈਠਾ, ਮੈਨੂੰ ਇਹਦੀਆਂ ਰੋਜ਼ ਦੀਆਂ ਸੱਟਾਂ ਦੁੱਖ ਨਹੀਂ ਦਿੰਦੀਆਂ, ਦੁੱਖ ਨਹੀਂ ਦਿੰਦੀਆਂ, ਮੈਨੂੰ ਕੋਈ ਪਰੇਸ਼ਾਨੀ ਨਹੀਂ, ਤੇ ਮੈਂ ਕੁਛ ਬਣਨਾ ਵੀ ਨਹੀਂ ਚਾਹੁੰਦੀ, ਮੱਤ ਕੁਛ ਬਣ ਜਾ ਤੇ ਮੈਨੂੰ ਵੀ ਤੋਰ ਦੇਵੇ, ਮੱਤ ਕੁਛ ਬਣ ਜਾ ਤੇ ਮੈਨੂੰ ਵੀ ਆਪਣੇ ਦਰ ਤੋਂ ਦੂਰ ਕਰ ਦੇਵੇ, ਮੈਂ ਇਹ ਦਰ ਨਹੀਂ ਛੱਡ ਕੇ ਜਾਣਾ ਚਾਹੁੰਦੀ, ਮੈਨੂੰ ਉਹਦੇ ਚਰਨਾਂ ਵਿੱਚ ਰਹਿਣਾ ਚੰਗਾ ਲੱਗਦਾ ਹੈ। ਬਾਬਾ ਕਬੀਰ ਨੇ ਆਖਿਆ ਨਾ, ਕਹਿੰਦੇ ਨੇ ਸੁਰਗ ਨਰਕ ਤੇ ਮੈਂ ਰਹੋ, ਸੁਰਗ ਨਰਕ ਤੇ ਮੈਂ ਰਹੋ, ਸਤਿਗੁਰ ਕੇ ਪ੍ਰਸਾਦ ਚਰਨ ਕਮਲ ਕੀ ਮੌਜ ਮੈਂ, ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰ ਆਦ, ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ। ਉਹ ਦੁਨੀਆਂ ਦੇ ਲੋਕੋ ਜਿਹੜੇ ਕੁਛ ਬਣ ਗਏ ਨੇ ਉਹ ਚਲੇ ਗਏ ਨੇ, ਕੁਝ ਸਮੇਂ ਬਾਅਦ ਫਿਰ ਟੁੱਟ ਜਾਣਗੇ, ਭੱਜ ਜਾਣਗੇ, ਮੈਲੇ ਹੋ ਜਾਣਗੇ, ਮੈਂ ਤਾਂ ਇੱਥੇ ਜਿਵੇਂ ਬੈਠੀ ਹਾਂ, ਮੈਨੂੰ ਗੁਰੂ ਨੇ ਆਪਣੇ ਚਰਨਾਂ ਵਿੱਚ ਰੱਖਿਆ, ਮੇਰਾ ਕੁਛ ਨਹੀਂ ਬਦਲਣਾ, ਮੇਰਾ ਜੀਵਨ ਇੱਕ ਰਸ ਹੈ। ਕਹਿਣ ਲੱਗੇ ਜਿਹੜਾ ਸੁੱਖ ਮੈਨੂੰ ਇੱਥੇ ਚਰਨਾਂ ਵਿੱਚ ਬੈਠਣ ਦਾ ਹੈ ਨਾ, ਉਹ ਕੁਛ ਬਣਨ ਦਾ ਨਹੀਂ, ਚਰਨ ਕਮਲ ਕੀ ਮੌਜ ਕੋ ਕੋ ਕੈਸੇ ਅਨੁਮਾਨ, ਜਿਹੜਾ ਮੈਨੂੰ ਇੱਥੇ ਮੌਜ ਹੈ ਨਾ ਇਹਦਾ ਮੈਂ ਅੰਦਾਜ਼ਾ ਕੀ ਲਾਵਾਂ ਤੇ ਬਿਆਨ ਕੀ ਕਰਾਂ, ਕਹਿ ਬੇਕੋ ਸੋ ਬਣੇ। ਇਹ ਗੱਲ ਮੇਰੀ ਸ਼ਬਦਾਵਲੀ ਦੇ ਵਸ ਤੋਂ ਬਾਹਰ ਹੈ, ਜਿਨ੍ਹਾਂ ਨੇ ਐਰਨ ਬਣ ਕੇ ਚਰਨਾਂ ਵਿੱਚ ਬਹਿ ਕੇ ਵੇਖਿਆ ਨਾ, ਜੁੜ ਕੇ ਵੇਖਿਆ ਚਰਨ ਕਮਲ ਦੀ ਮੌਜ ਨੂੰ, ਉਹ ਉਹੋ ਹੀ ਜਾਣਦੇ ਨੇ। ਚਰਨ ਕਮਲ ਕੀ ਮੌਜ ਕੋ ਕਹੂੰ ਕੈਸੇ ਅਨੁਮਾਨ, ਕਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ। ਬਸ ਇਹ ਅਵਸਥਾ ਹੈ ਐਰਨ ਦੀ, ਇਸੇ ਲਈ ਗੁਰੂ ਨੂੰ ਪ੍ਰਵਾਨ ਹੋਈ ਤੇ ਗੁਰੂ ਨੇ ਆਖ ਦਿੱਤਾ ਇਹ ਸੇਵਾਦਾਰ ਹੈ, ਇਹ ਸੇਵਾਦਾਰ ਹੈ, ਹਰ ਕੋਈ ਸੇਵਾਦਾਰ ਨਹੀਂ ਹੋ ਸਕਦਾ, ਸਤਿਗੁਰੂ ਨੇ ਬਾਣੀ ਵਿੱਚ ਆਖਿਆ। ਕਹਿਣ ਲੱਗੇ ਜਦੋਂ ਮੈਂ ਸੇਵਕ ਅਖਵਾਨ ਵਾਲਿਆਂ ਵਾਲਾ ਨਿਗਾਹ ਮਾਰਨਾ, ਕੋਟ ਮੱਧੇ ਕੋ ਵਿਰਲਾ ਸੇਵਕ, ਕਰੋੜਾਂ ਜੇ ਸੇਵਾਦਾਰ ਅਖਵਾਉਂਦੇ ਹੋਣ ਨਾ ਦੁਨੀਆਂ ਅੰਦਰ ਆਖਦੇ ਹੋਣ ਮੈਂ ਸੇਵਾਦਾਰ, ਮੈਂ ਸੇਵਾਦਾਰ। ਗੁਰੂ ਕਹਿੰਦੇ ਜਦੋਂ ਕਸਵੱਟੀ ਤੇ ਪਰਖੇ ਜਾਂਦੇ ਨੇ ਨਾ ਉਦੋਂ ਕੋਟ ਮੱਧੇ ਕੋ ਵਿਰਲਾ ਸੇਵਕ, ਹੋਰ ਸਗਲੇ ਵਿਵਹਾਰੀ, ਬਾਕੀ ਤਾਂ ਸਾਰੇ ਵਪਾਰੀ ਨੇ, ਜਿਹੜੇ ਸੇਵਾ ਕਰਦਿਆਂ ਵੀ ਇਹ ਆਖਦੇ ਨੇ ਸੇਵਾ ਥੋੜੀ ਮੰਗਣ ਬਹੁਤਾ, ਇਹ ਤਾਂ ਵਿਵਹਾਰੀ ਨੇ, ਕਿਉਂਕਿ ਕਿਸੇ ਨਾ ਕਿਸੇ ਮੰਗ ਨੂੰ ਕੁਛ ਨਾ ਕੁਛ ਬਣਨ ਲਈ ਸੇਵਾ ਕਰ ਰਹੇ ਨੇ। ਇੱਕ ਐਰਨ ਹੀ ਜਿਹੜੀ ਸੇਵਾ ਕਰ ਰਹੀ ਹੈ ਪਰ ਕੁਛ ਨਹੀਂ ਬਣਨਾ ਚਾਹੁੰਦੀ, ਇਸੇ ਲਈ ਕਹਿਣ ਲੱਗੇ ਹਸਤੀ ਸਿਰ ਜਿਉਂ ਅੰਕਸ ਹੈ, ਹਸਤੀ ਸਿਰ ਜਿਉਂ ਅੰਕਸ ਹੈ, ਐਰਨ ਜਿਉਂ ਸਿਰ ਦੇ, ਮਨ ਤਨ ਆਗੇ ਰੱਖ ਕੇ, ਮਨ ਤਨ ਆਗੇ ਰੱਖ ਕੇ ਉਭੀ ਸੇਵ ਕਰੇ, ਇਉਂ ਗੁਰਮੁਖ ਆਪ ਨਿਵਾਰੀ ਹੈ। ਇਹ ਹੈ ਗੁਰਮੁਖ ਦੀ ਨਿਸ਼ਾਨੀ।
ਆਪ ਗਵਾਏ ਸੇਵਾ ਕਰੇ ਇਉਂ ਗੁਰਮੁਖ ਆਪ ਨਿਵਾਰੀਐ। ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਨਾਨਕ ਜਿਸ ਨੂੰ ਲੱਗਾ ਸੋ ਮਿਲੇ।
ਜਿਸ ਨਾਲ ਸੇਵਾਦਾਰ ਹੋ ਕੇ ਜੁੜਿਆ ਹੈ ਉਹਦਾ ਉਹ ਸੇਵਾ ਦਾ ਰਿਸ਼ਤਾ, ਸੇਵਾਦਾਰ ਹੋਣ ਦਾ ਰਿਸ਼ਤਾ ਜਿਹੜਾ ਤਾਂ ਪ੍ਰਵਾਨ ਹੁੰਦਾ ਹੈ। ਤੇ ਜਿਹੜਾ ਕੇਵਲ ਮੂੰਹ ਹੀ ਅਖਵਾਉਣਾ ਚਾਹੁੰਦਾ ਮੈਂ ਸੇਵਾਦਾਰ ਹੈ ਤੇ ਦਿਖਾਵੇ ਮਾਤਰ ਉਸ ਟਾਈਮ ਤੇ ਆ ਝਾੜੂ ਫੇਰਦਾ ਜਦੋਂ ਸੰਗਤ ਆਉਣ ਵਾਲੀ ਹੋਵੇ, ਪਤਾ ਲੱਗ ਜਾਏ ਇਹ ਸੇਵਾਦਾਰ ਹੈ। ਸੇਵਾ ਦਿਖਾਵਾ ਨਹੀਂ। ਹੁਣੇ ਮੈਂ ਅਰਜ਼ ਕੀਤੀ ਸੀ ਕਿ ਜਦੋਂ ਕਿਸਾਨ ਬੀਜ ਪਾਉਂਦਾ ਹੈ ਸਭ ਤੋਂ ਪਹਿਲਾਂ ਉਹਨੂੰ ਟੱਕਦਾ ਹੈ, ਸੁਹਾਗਾ ਫੇਰਨਾ ਕੀ ਹੈ, ਟੱਕਦਾ ਹੈ। ਜੇ ਇਹ ਬੀਜ ਦਿਸਦਾ ਰਿਹਾ ਕਿਸੇ ਨਾ ਕਿਸੇ ਪੰਛੀ ਨੇ ਚੁਣ ਲੈਣਾ, ਇਹਨੂੰ ਧਰਤੀ ਦੀ ਬੁੱਕਲ ਵਿੱਚ ਛੁਪਾ ਦਿਆ, ਸਾਂਭ ਲਵੇ ਤਾਂ ਹੀ ਉੱਗੇਗਾ। ਮੈਂ ਕੀਤੀ ਸੀ ਜੈਸੇ ਵੱਟ ਬੀਜ ਅਤ ਸੂਖਮ ਸਰੂਪ ਹੋਏ ਬੋਏ ਤੇ ਬਿਬਦ ਕਰੇ ਬਿਰਖਾ ਵਿਸਥਾਰ ਜੀ ਦਾ ਮਤਲਬ ਕੀ ਹੈ। ਬੋੜ ਦੇ ਨਾਲ ਗੋਲਾਂ ਲੱਗਦੀਆਂ ਨੇ ਤੇ ਗੋਲਾਂ ਵਿੱਚ ਬੀਜ ਹੁੰਦੇ ਨੇ, ਬੀਜ ਇੱਕ ਇੱਕ ਗੋਲ ਵਿੱਚ ਸੈਂਕੜੇ ਹੁੰਦੇ ਨੇ ਤੇ ਗੋਲਾਂ ਧਰਤੀ ਤੇ ਡਿੱਗਦੀਆਂ ਨੇ, ਸਾਰੀ ਬੋੜ ਦੇ ਥੱਲੇ ਕੋਈ ਬੋੜਾਂ ਪੈਦਾ ਹੋ ਜਾਂਦੀਆਂ, ਬਿਲਕੁਲ ਨਹੀਂ ਉੱਗਦੀਆਂ ਕਿਉਂਕਿ ਉਹ ਜਿਹੜੇ ਡਿੱਗੇ ਹੋਏ ਬੀਜ ਨੇ ਉਹ ਧਰਤੀ ਦੀ ਤਹਿ ਥੱਲੇ ਨਹੀਂ ਜਾਂਦੇ, ਉੱਤੇ ਉੱਤੇ ਦਿਖਾਵਾ ਹੀ ਰਹਿ ਜਾਂਦੇ। ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਾਗਾਤੀ ਲੁੱਟੈ। ਜਿਹੜਾ ਵੀ ਕਰਮ ਧਰਮ ਕੇਵਲ ਦਿਖਾਵਾ ਬਣ ਜਾਏ, ਕੇਵਲ ਦਿਖਾਵਾ ਬਣ ਜਾਏ, ਤਿੰਨ ਜਮ ਜਾਗਾਤੀ ਲੁੱਟੈ। ਸਾਡੀ ਜ਼ਿੰਦਗੀ ਦਾ ਸਭ ਕੁਛ ਗੁਰੂ ਬੇਪਰਦ ਕਰਕੇ ਸਾਹਮਣੇ ਦਿਖਾ ਰਹੇ ਨੇ। ਇੱਥੇ ਨਾ ਸਹੀ, ਮੈਂ ਬਾਹਰ ਨਗਰਾਂ ਵਿੱਚ ਜਾਂ ਬਾਹਰਲੇ ਦੇਸ਼ਾਂ 'ਚ ਵੀ ਦੇਖਿਆ, ਜੇ 10-20-50-100 ਰੁਪਇਆ ਦੇਣਾ ਤੇ ਆਖਣਾ ਭਾਈ ਸਾਹਿਬ ਮੇਰਾ ਨਾਮ ਲੈ ਕੇ ਅਰਦਾਸ ਕਰਿਓ, ਕੀਰਤਨੀਆਂ ਵਿੱਚ ਵੀ ਬੜਾ ਸ਼ੁਰੂ ਹੋ ਗਿਆ ਸੀ, ਹੁਣ ਕੁਛ ਘਟਿਆ ਹੈ। ਇੱਕ ਇੱਕ ਦਾ ਨਾਮ ਲੈ ਕੇ, ਫਿਰ ਮਤ ਮੇਰੇ ਨਾਮ ਦਾ ਕੋਈ ਹੋਰ ਵੀ ਹੋਵੇ ਇਸ ਲਈ ਮੇਰੀ ਜ਼ਾਤ ਦਾ ਨਾਮ ਹੀ ਨਾਲ ਲਿਓ, ਪਤਾ ਲੱਗ ਜਾਏ। ਮਤ ਕਿਤੇ ਇਹ ਨਾ ਹੋਵੇ ਮੇਰੇ ਨਾਮ ਦਾ ਕੋਈ ਹੋਰ ਵੀ ਬੈਠਾ ਹੋਵੇ ਤੇ ਲੋਕ ਸਮਝਣ ਖੌਰੇ ਉਹਨੇ ਦਿੱਤੇ ਨੇ। ਭਲਿਆ ਬੀਜ ਤੇ ਪਾਇਆ ਹੀ ਪਰ ਧਰਤੀ ਦੇ ਉੱਪਰ ਹੀ ਰਹਿ ਗਿਆ, ਛੁਪਿਆ ਨਹੀਂ। ਕਦੀ ਬੋੜ ਦੇ ਦਰਖਤ ਦੇ ਥੱਲੇ ਵੇਖ ਕਿੰਨੀਆਂ ਗੋਲਾਂ ਡਿੱਗੀਆਂ ਨੇ, ਕੋਈ ਬੋੜ ਨਹੀਂ ਬਣੀ, ਕੋਈ ਬੀਜ ਬੋੜ ਨਹੀਂ ਬਣਿਆ। ਬੋੜ ਤਾਂ ਉਸੇ ਬੀਜ ਨੇ ਬਣਨਾ ਜਿਹੜਾ ਧਰਤੀ ਦੀ ਤਹਿ ਥੱਲੇ ਛੁਪ ਜਾਣਾ। ਦਿਖਾਵੇ ਨਾਲ ਨਾਮ ਨਹੀਂ ਹੁੰਦਾ, ਦਿਖਾਵੇ ਨਾਲ ਸੇਵਾ ਨਹੀਂ ਹੁੰਦੀ, ਜੋ ਜੀ ਹੋਏ ਸੋ ਉਗਵੇ। ਗੁਰੂ ਅੰਦਰ ਦੇ ਬੀਜ ਨੂੰ ਦੇਖਦਾ ਹੈ। ਮੂੰਹ ਕਾ ਕਹਿਆ ਵਾਓ, ਤੂੰ ਮੂੰਹ ਆਖੀ ਜਾ ਤੇ ਦਿਖਾ ਦਿਖਾ ਸਾਬਤ ਕਰੀ ਜਾ ਮੈਂ ਸੇਵਾਦਾਰ, ਮੈਂ ਸੇਵਾਦਾਰ, ਮੇਰੇ ਵਰਗਾ ਨਾਮ ਜਪਣ ਵਾਲਾ ਕੋਈ, ਇਹ ਤਾਂ ਵਾਓ ਹੈ। ਵਾਓ ਦਾ ਮਤਲਬ ਹੁੰਦਾ ਜਦੋਂ ਹਵਾ ਚੱਲਦੀ ਹੈ ਨਾ ਉਦੋਂ ਸਾਂ ਸਾਂ ਦੀ ਆਵਾਜ਼ ਆਉਂਦੀ ਹੈ, ਪੱਤਿਆਂ ਦੀ ਖੜ ਖੜ ਦੀ ਆਵਾਜ਼ ਆਉਂਦੀ। ਭਲਾ ਕਦੀ ਤੁਸੀਂ ਸਮਝਣ ਦੀ ਕੋਸ਼ਿਸ਼ ਕੀਤੀ ਹੈ ਪੱਤੇ ਕੀ ਆਖਦੇ ਨੇ? ਕਦੀ ਸਾਂ ਸਾਂ ਦੇ ਕਿਸੇ ਨੇ ਅਰਥ ਸਮਝਣ ਦੀ ਕੋਸ਼ਿਸ਼ ਕੀਤੀ ਹੈ? ਸਭ ਨੂੰ ਪਤਾ ਇਹਦਾ ਕੋਈ ਅਰਥ ਥੋੜ੍ਹਾ ਹੈ। ਰੱਬ ਵੀ ਮੂੰਹ ਦੇ ਕਹਿ ਨੂੰ ਵਾਓ ਹੀ ਸਮਝਦਾ ਹੈ, ਰੱਬ ਵੀ ਮਹਿਸੂਸ ਕਰਦਾ ਹੈ, ਗੁਰੂ ਵੀ ਮਹਿਸੂਸ ਕਰਦਾ। ਜੋ ਕੁਝ ਇਹ ਮੂੰਹ ਆਖ ਆਖ ਲੋਕਾਂ ਨੂੰ ਦੱਸ ਰਿਹਾ ਹੈ ਨਾ ਮੈਂ ਸੇਵਾਦਾਰ, ਇਹ ਤਾਂ ਵਾਓ ਹੀ ਹੈ। ਪੱਤਿਆਂ ਦੀ ਖੜਖੜੀ ਅਸਲੀਅਤ ਨਹੀਂ, ਜੋ ਜੀ ਹੋਏ ਸੋ ਗੁਰੂ ਹੈ। ਤੇ ਜੇ ਅੰਦਰੋਂ ਹਉਮੈ ਹੋਏਗੀ ਬਾਹਰੋਂ ਸੇਵਾਦਾਰ ਹੋਏਗਾ ਤੇ ਇੱਕ ਖਿਆਲ ਕਰੀ, ਜੋ ਜੀ ਹੋਏ ਸੋ ਉਗਵੇ, ਅੰਦਰਲੀ ਹਉਮੇ ਉਗਣੀ, ਅੰਦਰਲੀ ਹਉਮੇ ਉਗਣੀ। ਇਸ ਲਈ ਖਿਆਲ ਕਰੀ, ਨਾਲੇ ਗਰਭਵਾਦ ਨਹੀਂ ਚੱਲਣਾ, ਅੰਦਰਲੀ ਹਉਮੇ ਉਗਣੀ। ਤੇ ਹਉਮੇ ਕੀ ਹੈ? ਕੰਡਾ। ਹਉਮੇ ਕੰਡੇ ਹੈ, ਜਦੋਂ ਹਉਮੇ ਉੱਗੇਗੀ ਜੀਵਨ ਵਿੱਚ ਕੰਡੇ ਖਿਲਰਨ। ਸਾਕਤ ਹਰ ਸਾਧ ਨਾ ਜਾਣਿਆ ਤਿੰਨ ਅੰਤਰ, ਹਉਮੇ ਕੰਡਾ ਹੈ। ਜਿਉਂ ਜਿਉਂ ਚਲੇ ਚੁੱਭ ਹੈ, ਦੁੱਖ ਪਾਵੇ। ਇਹ ਖਿਆਲ ਕਰੀ। ਤੇ ਉੱਗਣਾ ਉਹ ਹੈ ਜੋ ਕੁਝ ਅੰਦਰ ਹੈ। ਤੂੰ ਬਾਹਰੋਂ ਜਿੰਨਾ ਮਰਜ਼ੀ ਸੇਵਾਦਾਰ ਸਾਬਤ ਹੁੰਦਾ ਰਹੋ, ਜੇ ਮਨ ਵਿੱਚ ਤੇਰੇ ਹਉਮੇ ਆ ਗਈ, ਮੇਰੇ ਵਰਗਾ ਕੋਈ ਸੇਵਾਦਾਰ ਨਹੀਂ। ਬਸ ਸਮਝੀ, ਉੱਗਣੀ ਉਹ ਹੈ ਜੋ ਜੀ ਹੋਏ ਸੋ ਉਗਵੇ। ਕਿਉਂਕਿ ਤੇਰੇ ਅੰਦਰ ਹਉਮੇ ਹੈ ਤੇ ਤੂੰ ਹਉਮੇ ਵਿੱਚ ਕਾਰ ਕਮਾ ਰਿਹਾ। ਨਤੀਜਾ ਇਹ, ਜਿਹੜੀ ਚੀਜ਼ ਅੰਦਰ ਹੈ ਨਾ, ਉੱਗਣੀ ਉਹ ਹੈ ਜੋ ਜੀ ਹੋਏ ਸੋ ਉਗਵੇ। ਜੇ ਅੰਦਰ ਹਉਮੇ ਹੋਵੇਗੀ ਤਾਂ ਕੰਡੇ ਪੈਦਾ ਹੋਣਗੇ, ਕਿਉਂਕਿ ਤੇਰੇ ਅੰਦਰ ਹਉਮੇ ਕੰਡਾ ਹੈ। ਉਹਨਾਂ ਨੇ ਜੀਵਨ ਵਿੱਚ ਚੋਭ ਬਣ ਜਾਣੇ। ਗੁਰੂ ਕਹਿੰਦੇ ਇਸੇ ਲਈ ਖਿਆਲ ਕਰੇ, ਜੋ ਜੀ ਹੋਏ ਸੋ ਉਗਵੇ। ਮੂੰਹ ਕਾ ਕਿਆ ਵਾਹੋ ਬੀਜੇ ਬੇਖ, ਮੰਗੇ ਅੰਮ੍ਰਿਤ ਵੇਖੋ ਇਹ ਨਿਆਓ। ਤੇਰਾ ਚੰਗਾ ਇਨਸਾਫ ਹੈ, ਬੀਜ ਰਿਹਾ ਹਉਮੇ ਦੇ ਕੰਡੇ ਤੇ ਆਖਣਾ ਨਾਮ ਦਾ ਅੰਮ੍ਰਿਤ ਮਿਲ ਜਾਏ। ਬੀਜੇ ਬੇਖ, ਮੰਗੇ ਅੰਮ੍ਰਿਤ ਵੇਖੋ ਇਹ ਨਿਆਓ। ਕਹਿਣ ਲੱਗੇ, ਪਰ ਇਹ ਸਭ ਕੁਛ ਕਿਉਂ ਹੋ ਰਿਹਾ ਹੈ, ਕਿਉਂ ਹੋ ਰਿਹਾ ਹੈ? ਸਾਰੇ ਸੰਸਾਰ ਤੇ ਹੋ ਰਿਹਾ ਹੈ, ਸਾਡੇ ਤੁਹਾਡੇ ਸਭ ਵਿੱਚ ਹੋ ਰਿਹਾ ਹੈ। ਕਾਰਨ ਕੀ ਹੈ? ਕਿਉਂਕਿ ਜੀਵਨ ਸਿਆਣਾ ਨਹੀਂ, ਇਆਣਾ ਬਣ ਗਿਆ। ਤੇ ਇਆਣਾ ਕਿਹਨੂੰ ਕਹਿੰਦੇ ਨੇ? ਜਿਹਨੂੰ ਸਮਝ ਕੋਈ ਨਾ ਹੋਵੇ। ਮੈਂ ਇੱਕ ਵਾਰ ਅਰਜ਼ ਕੀਤੀ ਸੀ ਪਿਛਲੇ ਦਿਨਾਂ ਵਿੱਚ, ਇਆਣਾ ਕਿਸੇ ਨੂੰ ਵੀ ਪ੍ਰਵਾਨ ਨਹੀਂ। ਦੁਨੀਆਂ ਦੇ ਲੋਕ ਵੀ ਇਆਣਪ ਨੂੰ ਪ੍ਰਵਾਨ ਨਹੀਂ ਕਰਦੇ। ਜਦੋਂ ਬੱਚਾ ਜਨਮ ਲੈਂਦਾ ਨਾ, ਉਸ ਤੋਂ ਬਾਅਦ ਕੋਸ਼ਿਸ਼ ਹੁੰਦੀ ਹੈ ਛੇਤੀ ਛੇਤੀ ਸਿਆਣਾ ਹੋ ਜਾਏ। ਜਿੰਨੀ ਦੇਰ ਸਕੂਲ ਨਹੀਂ ਜਾਂਦਾ, ਉਹਨੂੰ ਘਰ ਹੀ ਪੜ੍ਹਾਉਣਾ ਸ਼ੁਰੂ ਕਰ ਦਿੰਦੇ। ਇੱਕ ਇੱਕ ਲਫ਼ਜ਼ ਉਹਨੂੰ ਬੋਲਣਾ ਸਿਖਾਉਣਾ ਸ਼ੁਰੂ ਕਰ ਦਿੰਦੇ ਨੇ, ਉਹਨੂੰ ਸਮਝਣਾ ਸਿਖਾਉਣਾ, ਤਾਂ ਕਿ ਉਹਨਾਂ ਨੂੰ ਪਤਾ ਹੈ ਸਿਆਣਪ ਦੀ ਲੋੜ ਹੈ। ਅਤੇ ਮੈਂ ਅਰਜ਼ ਕੀਤੀ ਸੀ, ਕਿੱਡੀ ਅਜੀਬ ਘਟਨਾ ਹੈ, ਕਿਹੜਾ ਸਿਆਣਾ ਹੈ ਕਿਹੜਾ ਇਆਣਾ ਹੈ, ਇਸ ਗੱਲ ਦਾ ਮਨੁੱਖ ਕੋਲ ਕੋਈ ਮੀਟਰ ਨਹੀਂ। ਕਈ ਵਾਰ 70-80 ਸਾਲ ਦੇ ਬਜ਼ੁਰਗ ਜਿਹੜੇ ਨੇ ਉਹ ਵੀ ਇਆਣੇ ਹੀ ਰਹਿ ਜਾਂਦੇ ਨੇ, ਜਿਹੜੇ ਗੁਰੂ ਦੀ ਗੱਲ ਨਹੀਂ ਸਮਝਦੇ, ਇਆਣੇ ਹੀ ਨੇ। ਤੇ ਕਈ ਵਾਰ ਐਸਾ ਵੀ ਹੁੰਦਾ ਹੈ, 8 ਸਾਲ ਦੇ ਗੁਰੂ ਹਰਕ੍ਰਿਸ਼ਨ ਮਹਾਰਾਜ ਵੀ ਸਿਆਣੇ ਨੇ। ਪਾਂਚ ਬਰਖ ਕੋ ਅਨਾਥ ਧਰੂ ਬਾਰਕ ਵੀ ਸਿਆਣਾ ਹੈ, ਕੇਵਲ 5 ਸਾਲਾਂ ਦਾ। ਕਿਉਂ? ਕਿਉਂਕਿ ਪੂਰੇ ਗੁਰ ਤੇ ਗੱਤ ਪਾਈ, ਸਾਡੇ ਕੋਲ ਮੀਟਰ ਕੋਈ ਨਹੀਂ। ਤੇ ਮੈਰਿਜ ਕੀਤੀ ਸੀ, ਅਸੀਰ ਨੂੰ ਬੜਾ ਆਸਾਨ ਤਰੀਕਾ ਲੱਭਿਆ ਵੀ ਇੱਕ ਉਮਰ ਨਿਸ਼ਚਿਤ ਕਰ ਦਿਓ, ਕੌਣ ਇਹਦੇ ਮੀਟਰ ਲਗਾਉਂਦਾ ਫਿਰੇਗਾ ਸਿਆਣਾ ਕਿ ਹਣਾ। ਇਹਨਾਂ ਆਖਿਆ, ਚੰਗਾ ਠੀਕ ਹੈ, 18 ਸਾਲ ਤੱਕ ਹਰ ਕੋਈ ਇਆਣਾ ਹੈ, ਅਸੀਂ ਨਿਸ਼ਚਿਤ ਕਰ ਦਿੱਤਾ। ਸੌਖਾ ਕਾਲ, ਅਸੀਂ 18 ਸਾਲ ਦੀ ਇੱਕ ਉਮਰ ਦਾ ਸਮਾਂ ਨਿਸ਼ਚਿਤ ਕਰ ਦਿੱਤਾ ਕਿ ਉਦੋਂ ਤੱਕ ਇਆਣਾ ਨਾਬਾਲਗ ਹੁੰਦਾ ਹੈ। ਤੇ ਕਿਉਂਕਿ ਇਆਣਾ ਕੁਛ ਕਰ ਨਹੀਂ ਸਕਦਾ, ਇਹਦੇ ਕੋਲ ਸਮਝ ਨਹੀਂ ਹੁੰਦੀ, ਇਸ ਲਈ ਇਹਦੇ ਕੋਲੋਂ ਅਧਿਕਾਰ ਲੈ ਲਓ। ਉਹਨਾਂ ਚਿਰ ਕੋਈ ਵੀ ਜ਼ਿੰਮੇਵਾਰੀ ਦਾ ਕੰਮ 18 ਸਾਲ ਤੱਕ ਨਹੀਂ ਕਰ ਸਕਦਾ, ਕੋਈ ਚੈੱਕ ਸਾਈਨ ਨਹੀਂ ਕਰ ਸਕਦਾ, ਕੋਈ ਰਜਿਸਟਰੀ ਸਾਈਨ ਨਹੀਂ ਕਰ ਸਕਦਾ। ਹੈ ਸਿਆਣਾ ਨਹੀਂ ਨਾ, ਸਿਆਣਾ ਨਹੀਂ। ਡਰਾਈਵਿੰਗ ਲਾਇਸੈਂਸ ਨਹੀਂ ਮਿਲ ਸਕਦਾ, ਹਾਲਾਂਕਿ ਡਰਾਈਵ ਕਰ ਸਕਦਾ। ਮੈਂ ਇੱਕ ਵਾਰ ਕਿਹਾ ਸੀ, ਕਿਹੜੀ ਅਜੀਬ ਗੱਲ ਹੈ, ਜਿਹੜਾ 70 ਜਾਂ 50 ਸਾਲ ਜਾਂ 40 ਸਾਲ ਦਾ ਡਰਾਈਵਰ ਹੈ ਉਹ ਐਕਸੀਡੈਂਟ ਨਹੀਂ ਕਰਦਾ, ਬਲਕਿ ਉਹਦੇ ਕੋਲ ਜ਼ਿਆਦਾ ਹੁੰਦੇ ਨੇ। ਆਮ ਜਿੰਨੇ ਐਕਸੀਡੈਂਟ ਹੋ ਰਹੇ ਨੇ ਉਹ ਵੱਡੀ ਉਮਰ 'ਚ ਹੋ ਰਹੇ ਨੇ, ਪਰ 18 ਸਾਲ ਤੱਕ ਉਹਨੂੰ ਲਾਇਸੈਂਸ ਕਿਉਂ ਨਹੀਂ ਦੇਣਾ? ਛੋਟੇ ਛੋਟੇ ਬੱਚੇ ਅੱਜ ਕੱਲ੍ਹ ਬੜੀ ਖੂਬਸੂਰਤ ਡਰਾਈਵ ਕਰਦੇ ਨੇ, ਉਹਨਾਂ ਨੂੰ ਲਾਇਸੈਂਸ ਨਹੀਂ ਮਿਲਦਾ। ਕਿਉਂ? ਕਿਉਂਕਿ ਸਾਡੇ ਕੋਲ ਮੀਟਰ ਤਾਂ ਹੈ ਨਹੀਂ ਉਹਨਾਂ ਦੀ ਸਿਆਣਪ ਦਾ, ਅਸੀਂ ਉਮਰ ਦੀ ਹੱਦ ਨਿਸ਼ਚਿਤ ਕਰ ਦਿੱਤੀ ਹੈ, 18 ਸਾਲ ਤੱਕ ਇਹ ਆਣਾ ਹੈ ਬਸ, ਕਿਉਂਕਿ ਸਾਨੂੰ ਇਹ ਅਣਪ ਪ੍ਰਵਾਨ ਨਹੀਂ। ਇੰਨੀ ਦੇਰ ਅਸੀਂ ਕਿਸੇ ਨੂੰ ਅਧਿਕਾਰ ਨਹੀਂ ਦੇ ਸਕਦੇ। ਸਾਨੂੰ ਪਤਾ ਹੈ ਉਹ ਕੁਛ ਉਹਨੂੰ ਸਮਝ ਕੋਈ ਨਹੀਂ, ਉਹ ਕਰ ਕੁਛ ਨਹੀਂ ਸਕਦਾ, ਕਰੇਗਾ ਤਦ ਵੀ ਗਲਤ ਕਰੇਗਾ। ਤੇ ਗੁਰੂ ਨੇ ਉਹ ਗੱਲ ਬਾਣੀ ਵਿੱਚ ਪਰਮਾਰਥ ਦੀ ਦੁਨੀਆਂ ਵਿੱਚ ਵਰਤ ਲਈ।
ਗੁਰੂ ਕਹਿਣ ਲੱਗੇ ਜਿੰਨੀ ਦੇਰ ਮਨੁੱਖ ਪਰਮਾਰਥ ਦੀ ਦੁਨੀਆਂ ਵਿੱਚ ਬੇਸਮਝ ਰਹਿੰਦਾ ਹੈ ਉਨੀ ਦੇਰ ਚਾਕਰੀ ਕਰਦਾ ਹੈ, ਪਰ ਮਤ ਥੋੜੀ ਇਆਣਾ ਸੇਵ ਗਵਾਈ ਹੈ।
ਚਾਕਰੀ ਕਰਦਾ, ਚਾਕਰੀ ਕਰਨ ਦੀ ਆਉਂਦੀ ਨਹੀਂ, ਕਰਦਾ ਪਰ ਆਉਂਦੀ ਨਹੀਂ, ਗਵਾ ਦਿੰਦਾ।
ਇਸ ਲਈ ਇਹਨੂੰ ਗੁਰੂ ਕੋਲ ਜਾ ਕੇ ਸਿਆਣਾ ਬਣਨਾ ਪਏਗਾ।
ਗੁਰੂ ਨੇ ਬਾਣੀ ਵਿੱਚ ਫੈਸਲਾ ਦੇ ਦਿੱਤਾ, ਕਹਿਣ ਲੱਗੇ ਮੇਰੇ ਰਾਮ ਹਮ ਬਾਰਿਕ ਹਰ ਪ੍ਰਭ ਕੇ ਹੈ ਇਹ ਆਣੇ।
ਧੰਨ ਧੰਨ ਗੁਰੂ, ਧੰਨ ਧੰਨ ਗੁਰੂ, ਗੁਰ ਸਤਿਗੁਰ ਪਾਧਾ ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ।
ਆ ਗੱਲ ਸਮਝ ਲਈ,
ਜੀਵਨ ਗੁਰੂ ਤੋਂ, ਗੁਰੂ ਸ਼ਬਦ ਦੀ ਅਗਵਾਈ ਤੋਂ ਬਿਨਾਂ ਇਹ ਆਣਾ ਹੈ, ਕੰਮ ਕਰਦਾ
ਕਰ ਨਹੀਂ ਸਕਦਾ।
ਗੁਰੂ ਕਹਿੰਦੇ ਨੇ ਮੇਰਾ ਰੱਬ ਜਿਹੜਾ ਹੈ ਨਾ ਉਹਨੂੰ ਵੀ ਇਹ ਆਣਾ ਪ੍ਰਵਾਨ ਨੇ, ਉਹ ਉਹਦੇ ਨਾਲ ਦੋਸਤੀ ਕਿਉਂ ਪਾਏ, ਉਹਦੇ ਨਾਲ ਦੋਸਤੀ ਕਿਉਂ ਪਾਏ। ਇਹ ਖਿਆਲ ਕਰਿਓ ਗੁਰੂ ਕਹਿੰਦੇ ਨੇ, ਨਾਲ ਇਹ ਆਣੇ ਦੋਸਤੀ ਕਦੇ ਨਾ ਆਵੇ ਰਾਸ।
ਐਗਜ਼ਾਮਪਲ ਹੈ
ਉਹ ਭਲਿਆ ਜਿਹਨੇ ਗੁਰੂ ਉਪਦੇਸ਼ ਦੀ ਸਿਆਣਪ ਅਗਵਾਈ ਨਹੀਂ ਲਈ, ਉਹਦੇ ਕੋਲੋਂ ਦੂਰ ਰਹੀ, ਭਾਵ ਮਨਮੁੱਖ ਤੋਂ ਦੂਰ ਰਹੀ, ਮਨਮੁੱਖ ਦੀ ਸੰਗਤ ਤੋਂ ਦੂਰ ਰਹੀ, ਕਿਉਂਕਿ ਇਹ ਦੋਸਤੀ ਹਮੇਸ਼ਾ ਨਹੀਂ ਨਿਭਦੀ। ਉਹਨੇ ਤੇਰੇ ਨਾਲ ਦੋਸਤੀ ਪਾਉਣੀ ਵੀ ਹੈ ਤੇ ਕਿਸੇ ਆਪਣੀ ਲੋੜ ਲਈ, ਤੇਰਾ ਬਣਨਾ ਨਹੀਂ। ਨਾਲ ਕਿਹਾ ਨੇ ਦੋਸਤੀ ਕਦੇ ਨਾ ਆਵੇ ਰਾਸ,
ਕਿਉਂ,
ਕਿਉਂ ਜਿਹਾ ਜਾਣੇ ਤੇ ਹੋ ਵਰਤੇ।
ਜਿੰਨਾ ਕੁ ਜਾਣਦਾ, ਜਿੰਨੀ ਕੁ ਸਮਝ ਹੈ, ਓਨਾ ਹੀ ਉਹਨੇ ਕੰਮ ਕਰਨਾ।
ਜਿਹਾ ਜਾਣੇ ਤੇ ਹੋ ਵਰਤੇ, ਵੇਖੋ ਕੋ ਨਿਰਜਾਸ,
ਭਾਵੇਂ ਪਰਖ ਕੇ ਦੇਖ ਲੈ।
ਪਰ ਇਹ ਖਿਆਲ ਕਰੀ ਅੰਦਰ ਜਦੋਂ ਸਿਆਣਪ ਆਉਣੀ ਹੈ ਤਾਂ ਇਆਣਪ ਨਿਕਲਣੀ, ਸਵਾਰਥ ਨਿਕਲਣਾ ਹੈ ਤਾਂ ਪਰਮਾਰਥ ਆਉਣਾ।
ਕਹਿਣ ਲੱਗੇ
ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ।
ਇਸ ਲਈ
ਸਾਹਿਬ ਸੇਤੀ ਹੁਕਮ ਨਾ ਚੱਲੇ।
ਇਹ ਹੁਕਮ ਜਿਹੜਾ ਤੂੰ ਆਪਣਾ ਕਰਨਾ ਨਾ, ਜਿਹਦੇ ਵਿੱਚ ਹਉਮੈ ਖੜੀ, ਇਹ ਮਾਲਕ ਨਾਲ ਨਹੀਂ ਚੱਲਣਾ।
ਤੇ ਨਿਮਰਤਾ ਤਾਂ ਆਉਣੀ ਹੈ, ਨਾਮ ਤਾਂ ਆਉਣਾ,
ਹਉਮੈ ਨਿਕਲਣੀ। ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਵਸੇ
ਨਾਲ ਇਹਣੇ ਦੋਸਤੀ ਕਦੇ ਨਾ ਹੋਵੇ ਰਾਸ। ਜਿਹੋ ਜਾਣੇ ਤਿਹੋ ਵਰਤੇ, ਵੇਖੋ ਵਸਤੂ ਅੰਦਰ ਵਸ ਸਮਾਵੇ ਦੂਜੀ ਹੋਵੇ ਪਾਸ।
ਸਾਹਿਬ ਸੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ।
ਕਹਿਣ ਲੱਗੇ ਜੇ ਕੂੜ ਕਮਾਏਗਾ, ਹਉਮੈ ਵਿੱਚ ਰਹੇਗਾ, ਕੂੜ ਕਮਾਏਗਾ ਤਾਂ ਕੂੜ ਨਿਕਲੇਗਾ,
ਤੇ ਜੇ ਸਿਫਤਾਂ ਵਿੱਚ ਪ੍ਰਭੂ ਨਾਮ ਦੀ ਸਿਫਤ ਵਿੱਚ ਜੁੜੇਗਾ ਤੇ ਵਿਕਾਸ ਮਿਲੇਗਾ, ਖੇੜਾ ਮਿਲੇਗਾ। ਨਾਨਕ ਸਿਫਤ ਵਿਕਾਸ।
ਫਿਰ ਕਹਿਣ ਲੱਗੇ ਇੱਕ ਹੋਰ ਵੀ ਖਿਆਲ ਕਰੀ, ਨਾਲ ਇਆਣੇ ਦੋਸਤੀ ਵਡਾਰੂ ਸਿਉਂ ਨਿਉ।
ਜਿਹੜਾ ਹੰਕਾਰੀ ਪੁਰਸ਼ ਬਹੁਤ ਵੱਡਾ ਆਪਣੇ ਆਪ ਨੂੰ ਅਖਵਾਉਂਦਾ ਹੋਵੇ ਉਹਦੇ ਨਾਲ ਵੀ, ਤੇ ਜਿਹੜਾ ਬੇਸਮਝ ਹੋਵੇ, ਜਿਹਨੂੰ ਗੁਰਮਤ ਦਾ ਪਤਾ ਨਾ ਹੋਵੇ, ਮਨ ਮਤ ਦੇ ਅਧੀਨ ਚੱਲਣ ਵਾਲਾ ਹੋਵੇ, ਉਹ ਦੋਵਾਂ ਨਾਲ ਨਿਉ ਜਿਹੜਾ ਹੈ ਉਹ ਨਿਉ ਨਿਭਦਾ ਨਹੀਂ,
ਉਹਦੇ ਕੋਈ ਪੈਰ ਨਹੀਂ ਹੁੰਦੇ,
ਉਹਦਾ ਕੋਈ ਬੇਸ ਨਹੀਂ ਹੁੰਦਾ। ਜਿਵੇਂ ਬੇਸ ਪਾਣੀ ਵਿੱਚ ਕੋਈ ਲਕੀਰ ਫੇਰੇ ਸੋਟੀ ਨਾਲ ਤੇ ਉਹ ਲਕੀਰ ਰਹਿ ਜਾਂਦੀ ਹੈ,
ਲਕੀਰ ਨਹੀਂ ਰਹਿੰਦੀ। ਹੰਕਾਰੀ ਕਿਉਂਕਿ ਤੈਨੂੰ ਤੇਰੇ ਪਿਆਰ ਦੀ ਕੀਮਤ ਨਹੀਂ ਜਾਣਦਾ,
ਇਸ ਲਈ ਕਿਸੇ ਹੰਕਾਰੀ ਨਾਲ ਵੀ ਪ੍ਰੀਤ ਨਾ ਪਾ। ਤੇ ਗੁਰਮਤ ਵੀ ਹੋਣਾ ਜਿਹੜਾ ਉਹਨੂੰ ਪ੍ਰੀਤ ਦੀ ਪਰਿਭਾਸ਼ਾ ਦਾ ਹੀ ਪਤਾ ਨਹੀਂ। ਇਸ ਲਈ ਉਹਦੇ ਨਾਲ ਵੀ ਨਹੀਂ ਉਹਨਾਂ ਲਾ, ਕਿਉਂਕਿ ਉਹਦੇ ਨਾਲ ਨਹੀਂ ਉਹ ਜਿਹੜਾ ਉਹ ਪਾਣੀ ਦੀ ਲਕੀਰ ਵਾਂਗੂ ਹੈ, ਉਹਦਾ ਬੇਸ ਕੋਈ ਨਹੀਂ।
ਨਾਲ ਆਣੇ ਦੋਸਤੀ ਵਡਾਰੂ ਸਿਉਣ ਹੋ ਪਾਣੀ ਅੰਦਰ ਲੀਕ ਜੋ ਤਿਸ ਦਾ ਥਾਂ ਨਾ ਥੇ,
ਕੋਈ ਉਹਦਾ ਥਾਂ ਥਿਓ ਨਹੀਂ। ਲਕੀਰ ਫੇਰੀ ਜਦੋਂ ਵਿੱਚੋਂ ਸੋਟੀ ਚੁੱਕੀ ਪਾਣੀ ਕੋਹ ਗਿਆ, ਕਿੱਥੇ ਲਕੀਰ ਫੇਰੀ ਸੀ? ਕੋਈ ਨਿਸ਼ਾਨ ਲਕੀਰ ਦਾ ਬਿਲਕੁਲ ਨਹੀਂ। ਪਾਣੀ ਵਿੱਚ ਲੀਕ ਦਾ ਕੋਈ ਥਾਂ ਥਿਓ ਨਹੀਂ ਹੁੰਦਾ, ਕੋਈ ਬੇਸ ਨਹੀਂ ਹੁੰਦਾ। ਕਹਿਣ ਲੱਗੇ ਇਸ ਲਈ ਆਪਣੇ ਦੋਸਤ ਵੀ ਮਿੱਤਰ ਵੀ ਇਆਣੇ ਨਾ ਬਣਾ, ਸਿਆਣੇ ਬਣਾ, ਜਿਨ੍ਹਾਂ ਨੂੰ ਸਤਿਗੁਰੂ ਪਾਧੇ ਨੇ ਸਿਆਣਾ ਕਰ ਦਿੱਤਾ ਹੋਵੇ। ਧੰਨ ਧੰਨ ਗੁਰੂ ਗੁਰ ਸਤਿਗੁਰ ਪਾਧਾ, ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ, ਭਾਵ ਗੁਰਮੁਖਾਂ ਦੀ ਸੰਗਤ ਵਿੱਚ ਰਹੋ, ਮਨਮਤੀਆਂ ਕੋਲੋਂ ਬਚ, ਉਹਨਾਂ ਦੀ ਪ੍ਰੀਤ ਤੇਰੇ ਜੀਵਨ ਦੇ ਅੰਦਰ ਕੋਈ ਬੇਸ ਨਹੀਂ ਰੱਖਦੀ। ਬਾਣੀ ਵਿੱਚ ਆਖਿਆ ਉਲਟੀ ਰੇ ਮਨ ਉਲਟੀ ਰੇ ਸਾਕਤ ਸਿਉ ਕਰ ਉਲਟੀ ਰੇ, ਝੂਠੇ ਕੀ ਰੇ ਝੂਠ ਪ੍ਰੀਤ, ਉਹ ਝੂਠਾ ਹੈ, ਉਹਦੀ ਪ੍ਰੀਤ ਵੀ ਝੂਠੀ। ਝੂਠੇ ਕੀ ਰੇ ਝੂਠ ਪ੍ਰੀਤ, ਛੁਟਕੀ ਰੇ ਮਨ ਛੁਟਕੀ ਰੇ, ਛੱਡ ਦੇ ਅੱਜ ਵੀ ਛੁਟਕੀ ਸਵੇਰੇ ਵੀ ਛੁਟਕੀ, ਉਹਦਾ ਥਾਂ ਥਿਉ ਕੋਈ ਨਹੀਂ। ਕਹਿਣ ਲੱਗੇ ਇਸ ਲਈ ਇੱਕ ਵਿਸ਼ਵਾਸ ਕਰ, ਜਿਹਨੇ ਗੁਰੂ ਕੋਲੋਂ ਸਿਆਣਪ ਨਹੀਂ ਲਈ ਆਪਣੀ ਸਿਆਣਪ ਤੇ ਮਾਣ ਰੱਖਦਾ ਹੈ, ਜਿਹਨੂੰ ਗੁਰੂ ਪਾਧੇ ਨੇ ਸਿਆਣਾ ਨਹੀਂ ਕੀਤਾ, ਉਹ ਜੇ ਪਰਮਾਰਥ ਦੀ ਦੁਨੀਆ ਵਿੱਚ ਵਿਚਰ ਕੇ ਆਪਣੀ ਮਰਜ਼ੀ ਨਾਲ ਆਪਣੀ ਚਤਰਾਈ ਤੇ ਸਿਆਣਪ ਨਾਲ, ਚਾਹੇ ਮੈਂ ਨਾਮ ਜਪਣ ਵਾਲਾ ਭਗਤ ਬੰਦਗੀ ਕਰਨ ਵਾਲਾ ਜਾਂ ਗੁਰੂ ਨਾਲ ਗੁਰੂ ਦਾ ਅਖਵਾਣ ਵਾਲਾ ਮਹਾਨ ਸਿੱਖ ਦੁਨੀਆ ਨੂੰ ਸਾਬਤ ਕਰ ਸਕਾਂ, ਗੁਰੂ ਕਹਿੰਦੇ ਨੇ ਇਹ ਗੱਲ ਨਾਮੁਮਕਿਨ। ਬਿਨਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਬਦ ਦੀ ਅਗਵਾਈ ਦੇ ਨਾ ਸਿੱਖ ਹੋਇਆ ਜਾ ਸਕਦਾ ਹੈ, ਨਾ ਭਗਤ ਹੋਇਆ ਜਾ ਸਕਦਾ। ਉਹ ਤਾਂ ਇਹ ਆਣਾ ਹੈ ਅਜੇ ਗੁਰੂ ਧੰਨ ਧੰਨ ਗੁਰੂ ਸਤਿਗੁਰ ਸਤਿਗੁਰ ਪਾਧੇ ਨੇ ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ ਨੇ ਸਿਆਣਾ ਨਹੀਂ ਕੀਤਾ, ਅਜੇ ਉਹਦੇ ਕੋਲੋਂ ਇੰਨੇ ਸਿਆਣਪ ਲਈ ਨਹੀਂ। ਇਸ ਲਈ ਜੇ ਕੋਈ ਇੱਕ ਅੱਧ ਕੰਮ ਚੰਗਾ ਵੀ ਕਰੇਗਾ ਅਗਲਾ ਖਰਾਬ ਕਰ ਲਏਗਾ, ਇੱਕ ਕਰੇਗਾ ਚੰਗਾ ਅਗਲਾ ਫਿਰ ਖਰਾਬ ਕਰ ਲਏਗਾ।
ਹੋਏ ਇਆਣਾ ਕਰੇ ਕੰਮ, ਹੋਏ ਇਆਣਾ ਕਰੇ ਕੰਮ, ਆਣ ਨਾ ਸਕੇ ਰਾਸ ਜੇ ਇੱਕ ਅੱਧ ਚੰਗੀ ਕਰੇ, ਜੇ ਇੱਕ ਅੱਧ ਚੰਗੀ ਕਰੇ ਦੂਜੀ ਵੀ ਵਿਰਾਸ,
ਇੱਕ ਰਾਸ ਕਰੇਗਾ ਦੂਜੀ ਵਿਰਾਸ ਕਰ ਲਏਗਾ। ਇਸ ਲਈ ਕਿਤੇ ਐਸਾ ਨਾ ਹੋਵੇ ਐਸੇ ਮਨਮਤੀਆਂ ਦੀ ਸੰਗਤ ਵਿੱਚ ਬੈਠ ਕੇ ਤੂੰ ਜੀਵਨ ਦੀ ਬਾਜ਼ੀ ਹਾਰ ਜਾਏ, ਤੇਰਾ ਕਾਜ ਸਫਲਤਾ ਵਿੱਚ ਨਾ ਇੱਕ ਕੋਈ ਰਾਸ ਹੋਇਆ ਦੂਜਾ ਵਿਰਾਸ ਹੋ ਗਿਆ, ਮੰਜ਼ਿਲ ਨਾ ਮਿਲੇ। ਇਸ ਲਈ ਭਲਿਆ ਮਨਮਤੀ ਦੀ ਸੰਗਤ ਤੋਂ ਬਚ, ਗੁਰਮੁਖਾਂ ਦੀ ਸੰਗਤ ਵਿੱਚ ਬਹਿ, ਜਿਨ੍ਹਾਂ ਨੂੰ ਜਿਨ੍ਹਾਂ ਨੇ ਗੁਰੂ ਮਨਾਇਆ ਹੋਵੇ, ਜਿਨ੍ਹਾਂ ਨੇ ਗੁਰੂ ਸੇਵਿਆ ਹੋਵੇ, ਉਹਨਾਂ ਨੂੰ ਉਹਨਾਂ ਕੋਲੋਂ ਤੈਨੂੰ ਪਤਾ ਲੱਗੇਗਾ ਗੁਰੂ ਦੀ ਸੇਵਾ ਕੀ ਹੁੰਦੀ ਹੈ, ਗੁਰੂ ਨੂੰ ਮਨਾਉਣਾ ਕੀ ਹੁੰਦਾ ਹੈ, ਗੁਰੂ ਦੀ ਚਾਕਰੀ ਕੀ ਹੁੰਦੀ ਹੈ, ਕਿਉਂਕਿ ਉਹ ਚਾਕਰੀ ਦੇ ਨਾਲ ਗਰਭਵਾਦ ਨਹੀਂ ਰੱਖਦੇ। ਗੁਰਮੁਖ ਦੀ ਨਿਸ਼ਾਨੀ ਉਹਨਾਂ ਦੀ ਚਾਕਰੀ ਸੇਵਾ ਦੇ ਨਾਲ ਗਰਭਵਾਦ ਨਹੀਂ ਹੁੰਦਾ। ਆਪਾਂ ਸਾਖੀ ਪੜ੍ਹਦੇ ਹਾਂ ਭਾਈ ਰਾਮੇ ਤੇ ਬਾਬਾ ਜੇਠਾ ਦੀ ਜਦੋਂ ਪਰਖ ਹੋਈ, ਦਾਨੀ ਦਾ ਹਸਬੈਂਡ ਹੈ ਇੱਕ ਪਾਣੀ ਦਾ ਹੈ, ਦਾਨੀ ਦਾ ਮਤਲਬ ਹੈ ਸਿਆਣਾ, ਆਪਣੇ ਸਿਆਣਪ ਤੇ ਮਾਣ ਰੱਖਣ ਵਾਲੀ, ਪਾਣੀ ਦਾ ਮਤਲਬ ਹੈ ਪਾ ਜਾਣ ਵਾਲੀ। ਪਰਖ ਸ਼ੁਰੂ ਹੋਈ, ਥੜੇ ਬਣਾਓ, ਦੋਵਾਂ ਨੂੰ ਆਖਿਆ ਥੜੇ ਬਣਾਓ, ਮੇਰੇ ਬੈਠਣ ਲਈ ਥੜੇ ਬਣਾਓ। ਗੁਰੂ ਅਮਰਦਾਸ ਸਾਹਿਬ ਨੇ ਦੋਵਾਂ ਨੇ ਜਿਵੇਂ ਨਕਸ਼ਾ ਸਮਝਾਇਆ ਬਣਾਏ ਨੇ। ਸ਼ਾਮਾਂ ਨੂੰ ਗੁਰੂ ਅਮਰਦਾਸ ਸਾਹਿਬ ਆਏ ਨੇ, ਕਹਿੰਦੇ ਨੇ ਨਹੀਂ ਮੇਰੇ ਮਤਲਬ ਨਹੀਂ ਬਣੇ, ਜੋ ਮੈਂ ਆਖ ਗਿਆ ਸਾ ਤੁਸੀਂ ਸਮਝੇ ਨਹੀਂ, ਢਾ ਦਿਓ ਫਿਰ ਬਣਾਓ, ਫਿਰ ਸਮਝਾਇਆ, ਫਿਰ ਸ਼ਾਮਾਂ ਤੱਕ ਬਣ ਗਿਆ। ਦੂਜੇ ਦਿਨ ਵੀ ਸ਼ਾਮਾਂ ਨੂੰ ਗੁਰੂ ਅਮਰਦਾਸ ਸਾਹਿਬ ਫਿਰ ਆਏ ਅਤੇ ਵੇਖ ਕੇ ਕਹਿਣ ਲੱਗੇ ਨਹੀਂ ਤੁਹਾਨੂੰ ਸਮਝ ਨਹੀਂ ਆ, ਜੇ ਮੈਂ ਆਖਿਆ ਸੀ ਉਵੇਂ ਨਹੀਂ ਬਣੇ, ਮੈਨੂੰ ਪਸੰਦ ਨਹੀਂ, ਫਿਰ ਟਾਲ ਫਿਰ ਬਣਾਓ। ਤੀਜੇ ਦਿਨ ਫਿਰ ਬਣਾਇਆ, ਇੱਥੇ ਗਰਭਵਾਦ ਸ਼ੁਰੂ ਹੋ ਗਿਆ ਇੱਕ ਪਾਸੇ। ਤੀਜੇ ਦਿਨ ਵੀ ਪਰਖਣਾ ਤਾਂ ਇਹ ਚਾਹੁੰਦੇ ਸਨ, ਤੀਜੇ ਦਿਨ ਵੀ ਜਦੋਂ ਆ ਕੇ ਆਖਿਆ ਨਾ ਮੈਨੂੰ ਪਸੰਦ ਨਹੀਂ, ਤੁਸੀਂ ਮੇਰੀ ਮਰਜ਼ੀ ਦੇ ਨਹੀਂ ਬਣਾਏ, ਅਤੇ ਭਾਈ ਰਾਮਾ ਗਰਭਵਾਦ ਵਿੱਚ ਆ ਗਿਆ। ਬਸ ਚਾਕਰ ਲੱਗੇ ਚਾਕਰੀ ਨਾਲੇ ਗਰਭਵਾਦ ਵਿੱਚ ਆ ਗਿਆ ਅਤੇ ਕਹਿਣ ਲੱਗਾ ਮਹਾਰਾਜ ਤੁਸੀਂ ਆਪ ਜੋ ਕਹਿੰਦੇ ਹੋ ਭੁੱਲ ਜਾਂਦੇ ਹੋ, ਸੱਤਰੇ ਬੱਤਰੇ ਹੋ ਗਏ ਹੋ, ਉਮਰ ਵਡੇਰੀ ਹੋ ਗਈ, ਸਵੇਰੇ ਕੁਝ ਕਹਿ ਕੇ ਜਾਂਦੇ ਹੋ ਸ਼ਾਮਾਂ ਤੱਕ ਭੁੱਲ ਜਾਂਦੇ ਹੋ, ਜਿਵੇਂ ਤੁਸੀਂ ਆਖਿਆ ਸੀ ਉਵੇਂ ਬਣਾਇਆ, ਰੋਜ਼ ਉਵੇਂ ਬਣਾਉਣਾ, ਤੁਸੀਂ ਆਖਦੇ ਹੋ ਮੈਨੂੰ ਪਸੰਦ ਨਹੀਂ, ਉਹ ਜਾਂ ਨਹੀਂ ਬਣੇਗਾ, ਮੇਰੇ ਕੋਲੋਂ ਇਸ ਤੋਂ ਚੰਗਾ ਨਹੀਂ ਬਣਦਾ। ਬਾਬਾ ਜੇਠਾ ਹੱਥ ਜੋੜ ਕੇ ਖੜੇ ਹੋ ਗਏ, ਹਜ਼ੂਰ ਮੈਂ ਬੜਾ ਗੁਨਾਹ ਕਰ, ਤੁਸੀਂ ਰੋਜ਼ ਸਮਝਾਉਂਦੇ ਹੋ ਮੈਂ ਫਿਰ ਭੁੱਲ ਜਾਂਦਾ, ਤੁਸੀਂ ਰੋਜ਼ ਸਮਝਾਉਂਦੇ ਹੋ ਮੈਂ ਫਿਰ ਭੁੱਲ ਜਾਂਦਾ, ਆਪ ਕਵਾਏ ਸੇਵਾ ਕਰੇ। ਗੁਰੂ ਨੇ ਆਖਿਆ ਬਸ ਜੇਠਿਆ ਮੈਂ ਇਹ ਥੜਾ ਚਾਹੁੰਦਾ ਸੱਜਣ ਦੇ ਤੇ ਮੈਂ ਬਹਿਣਾ, ਮੈਂ ਤਾਂ ਹਿਰਦੇ ਦਾ ਥੜਾ ਪਰਖਣਾ ਚਾਹੁੰਦਾ ਸੱਜਣ ਦੇ ਤੇ ਬਹਿਣਾ। ਚਾਕਰ ਕਹੀਏ ਖਸਮ ਕਾ ਸਾਹੇ ਉਤਰਦੇ, ਵਜੋਂ ਗਵਾਏ ਆਪਣਾ ਤਖਤ ਨਾ ਬੈਸੇ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਫੈਸਲਾ। ਤੇ ਗੁਰੂ ਕਹਿੰਦੇ ਨੇ ਜਿਹਨੂੰ ਗੁਰੂ ਸਿਆਣਾ ਕਰ ਲੈਂਦੇ ਹਨ, ਗੁਰਮਤ ਦੀ ਮਤ ਦੇ ਦਿੰਦਾ, ਗੁਰੂ ਕਹਿੰਦੇ ਨੇ ਫਿਰ ਉਹ ਇੰਨਾ ਸਿਆਣਾ ਹੋ ਜਾਂਦਾ, ਉਹਨੂੰ ਪਤਾ ਲੱਗ ਜਾਂਦਾ ਚਾਕਰੀ ਕਿਵੇਂ ਕਰਨੀ, ਉੱਥੇ ਗਰਭ ਨਹੀਂ ਚੱਲਣਾ। ਇਸ ਲਈ ਹੁਣ ਉਹਦੀ ਪੁਜੀਸ਼ਨ, ਉਹਦੀ ਹਾਲਤ ਕੀ ਹੁੰਦੀ ਹੈ, ਪੌੜੀ ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੇ ਭਾਏ, ਸਮਝ ਗਿਆ, ਉੱਥੇ ਗਰਭਵਾਦ ਸੀ ਇੱਥੇ ਖਸਮੇ ਦਾ ਪਾਣਾ ਹੈ। ਕਹਿਣ ਲੱਗੇ ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੇ ਬਹਾਏ, ਹੁਣ ਹੁਰਮਤ ਤਿਸ ਨੂੰ ਅਗਲੀ, ਉਹ ਤਨਖਾਹ ਤੋਂ ਜ਼ਿਆਦਾ ਲੈਂਦਾ, ਗੁਰੂ ਪ੍ਰਸੰਨ ਹੁੰਦਾ, ਰੱਬ ਪ੍ਰਸੰਨ ਹੁੰਦਾ, ਨਾਲ ਬਖਸ਼ਿਸ਼ ਵੀ ਦਿੰਦਾ, ਵਜੋਂ ਬੇਦੂਨੋ ਖਾਏ ਦੂਨੋ ਖਾਏ, ਬਖਸ਼ਾ ਉਹਦੀ ਝੋਲੀ ਪੈਂਦੀਆਂ। ਤੇ ਜੇ ਕੋਈ ਖਸਮ ਨਾਲ ਬਰਾਬਰੀ ਕਰੇ ਕਿ ਤੇਰੇ ਨਾਲ ਤਾਂ ਮੈਂ ਜੋ ਤੂੰ ਹੁਕਮ ਕੀਤਾ ਮੈਂ ਕਰ ਲਿਆ, ਮੈਂ ਭੁੱਲ ਗਿਆ, ਤੈਨੂੰ ਆਪਣਾ ਕਿਹਾ ਭੁੱਲ ਸਕਦਾ, ਮੈਨੂੰ ਸੁਣਿਆ ਨਹੀਂ ਭੁੱਲ ਸਕਦਾ, ਜਿਹੜਾ ਬਰਾਬਰੀ ਕਰੇ ਫਿਰ ਗੈਰਤ ਅੰਦਰ ਪਾਏ, ਉਹਨੂੰ ਆਖਰ ਮਾਲਕ ਦੇ ਦਰ ਤੇ ਸ਼ਰਮਿੰਦਾ ਹੋਣਾ ਪੈਂਦਾ। ਤੇ ਹਾਲਤ ਕੀ ਹੁੰਦੀ ਹੈ, ਉੱਥੇ ਤਾਂ ਸੀ ਨਾ ਵਜੋਂ ਬਿਦੂਨਾ ਖਾਏ, ਇੱਥੇ ਉਲਟ ਹੋ ਜਾਂਦਾ, ਵਜੋਂ ਗਵਾਏ ਅਗਲਾ, ਜਿਹੜੀ ਤਨਖਾਹ ਮਿਲਦੀ ਹੈ ਨਾ ਉਹ ਵੀ ਖਤਮ ਕਰ ਦਿੰਦਾ, ਕਹਿੰਦੇ ਨੂੰ ਕੱਢ ਦਿਓ ਚਲਾ ਜਾ, ਮੇਰੇ ਦਰ ਤੇ ਜੋਗੀ ਥਾਂ ਨਹੀਂ। ਵਜੋਂ ਗਵਾਏ ਅਗਲਾ ਮੋਏ ਮੋਏ ਪਾਣਾ ਖਾਏ, ਇਸ ਲਈ ਉਹ ਭਲਿਆ ਜੇ ਤੂੰ ਮਾਲਕ ਦਾ ਚਾਕਰ ਹੋਣਾ ਚਾਹੁੰਦਾ, ਜੇ ਗੁਰੂ ਨੂੰ ਮਨਾਉਣਾ ਚਾਹੁੰਦਾ, ਜੇ ਸਾਹਿਬ ਨੂੰ ਮਨਾਉਣਾ ਚਾਹੁੰਦਾ, ਜੇ ਸਤਿਗੁਰੂ ਨੂੰ ਸੇਵਾ ਵਿੱਚ ਮਨਾਉਣਾ ਚਾਹੁੰਦਾ, ਤਾਂ ਇੱਕ ਖਿਆਲ ਕਰੇ, ਉਹ ਇਹ ਕਿ ਜਿਸ ਮਾਲਕ ਦੀਆਂ ਦਾਤਾਂ ਲੈ ਕੇ ਪ੍ਰਸੰਨ ਹੈ ਨਾ, ਤੈਨੂੰ ਸਾਰੇ ਸੁੱਖ ਦਿੱਤੇ ਨੇ, ਉਹਦੀ ਸਿਫਤ ਸਲਾਹਕਾਰ, ਬਸ ਆਪਣੀ ਹੋਮੇ ਛੱਡ ਦੇ, ਆਪਣੀ ਹੋਮੇ ਛੱਡ ਦੇ। ਕਹਿਣ ਲੱਗੇ ਜਿਸ ਦਾ ਦਿੱਤਾ ਖਾਵਣਾ, ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸ਼ਾਬਾਸ, ਨਾਨਕ ਹੁਕਮ ਨਾ ਚੱਲੇ, ਨਾਨਕ ਹੁਕਮ ਨਾ ਚੱਲੇ, ਨਾਨਕ ਹੁਕਮ ਨਾ ਚੱਲੇ, ਨਾਲ ਖਸਮ ਚੱਲੇ ਅਰਦਾਸ, ਜਿਨ ਗੁਰਮੁਖ ਨਾਮ ਦਿਆਇਆ,
ਆਇਆ ਤਿੰਨ ਫਿਰ ਵਿਘਨ ਨ ਹੋਈ ਰਾਮ ਰਾਜੇ ਤਿੰਨ ਫਿਰ ਵਿਘਨ ਨ ਹੋਈ ਰਾਮ ਰਾਜੇ ਤਿੰਨ ਫਿਰ ਵਿਘਨ ਨ ਹੋਈ ਰਾਮ ਰਾਜੇ ਜਿਨ ਸਤਿਗੁਰ ਪੁਰਖ ਮਨਾਇਆ ਜਿਨ ਸਤਿਗੁਰ ਪੁਰਖ ਮਨਾ ਸਭ ਕੋਈ ਤਿੰਨੋ ਪੂਜੇ ਸਭ ਕੋਈ ਜਿਨ ਗੁਰਮੁਖ ਨਾਮ ਧਿਆਇਆ ਤਿੰਨ ਫਿਰ ਵਿਘਨ ਨ ਹੋਈ ਰਾਮ ਰਾਜ ਰਾਮ ਰਾਜ ਰਾਮ ਰਾਜ